ਬਾਬਾ ਰਾਮ ਰਾਏ ਜੀ ਬਾਦਸ਼ਾਹ ਔਰੰਗਜ਼ੇਬ ਨੂੰ ਮਿਲੇ ਨੇ। ਔਰੰਗਜ਼ੇਬ ਬਾਦਸ਼ਾਹ ਨੂੰ ਮਿਲ ਕੇ ਆਪਣੇ ਮਨ ਦੀ ਈਰਖਾ ਤੇ ਦਵੈਸ਼ ਦੀ ਅੱਗ ਚ ਸੜ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਦੱਸਿਆ ਬਾਦਸ਼ਾਹ ਨੂੰ ਕਿ ਮੇਰੇ ਪਿਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੋਤੀ ਜੋਤ ਸਮਾ ਗਏ ਨੇ ਔਰ ਉਹ ਗੁਰਤਾ ਗੱਦੀ ਜਿਹਦੇ ਤੇ ਹੱਕ ਪਹਿਲਾਂ ਮੇਰਾ ਬਣਦਾ ਸੀ, ਮੈਂ ਵੱਡਾ ਪੁੱਤਰ ਹਾਂ, ਉਹ ਜਿਹੜਾ ਗੁਰਤਾ ਗੱਦੀ ਦਾ ਹੱਕ ਹੈ ਉਹ ਮੇਰੇ ਕੋਲੋਂ ਖੋਹ ਕੇ ਮੇਰੇ ਤੋਂ ਛੋਟੇ ਭਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਦੇ ਦਿੱਤਾ। ਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਵੀ ਬੜੇ ਵੱਡੇ ਕਰਾਮਾਤੀ ਨੇ, ਉਹਨਾਂ ਵਿੱਚ ਵੀ ਬੜੀਆਂ ਅਜ਼ਮਤਾਂ ਹਨ। ਤੇ ਹੇ ਬਾਦਸ਼ਾਹ ਸਲਾਮਤ, ਜਿਵੇਂ ਤੂੰ ਮੈਨੂੰ ਬੁਲਾ ਕੇ ਮੇਰੇ ਚ ਕਰਾਮਾਤਾਂ ਵੇਖੀਆਂ ਨੇ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਇੱਥੇ ਬੁਲਾਓ, ਉਹਨਾਂ ਦੀਆਂ ਵੀ ਕਰਾਮਾਤਾਂ ਵੇਖੋ, ਉਹਨਾਂ ਦੀਆਂ ਵੀ ਅਜ਼ਮਤਾਂ ਸ਼ਕਤੀਆਂ ਵੇਖੋ। ਔਰੰਗਜ਼ੇਬ ਗੱਲ ਸਮਝ ਗਿਆ ਕਿ ਬਾਬਾ ਰਾਮ ਰਾਏ ਜੀ ਆਪਣੇ ਛੋਟੇ ਭਰਾ ਨਾਲ ਈਰਖਾ ਕਰ ਰਹੇ ਨੇ, ਕਿਉਂਕਿ ਗੱਦੀ ਉਹਨਾਂ ਨੂੰ ਮਿਲ ਗਈ ਹੈ। ਮੇਰੇ ਵਾਂਗਰ ਹੋਇਆ ਜਿਵੇਂ ਮੈਂ ਸਭ ਤੋਂ ਛੋਟਾ ਸੀ ਤੇ ਮੈਂ ਬਾਦਸ਼ਾਹਤ ਦੀ ਗੱਦੀ ਜਿਹੜੀ ਹੈ ਹਿੰਦੁਸਤਾਨ ਦੇ ਰਾਜ ਦੀ ਉਹ ਪ੍ਰਾਪਤ ਕੀਤੀ ਹੈ ਆਪਣੇ ਭਰਾਵਾਂ ਦਾ ਤਿਆਗ ਕਰਕੇ ਉਹਨਾਂ ਨੂੰ ਮਾਰ ਕੇ। ਇਸੇ ਤਰ੍ਹਾਂ ਰਾਮ ਰਾਏ ਨੂੰ ਵੀ ਤਿਆਗ ਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਮਿਲੀ, ਉਹ ਤਾਂ ਹਾਲੇ ਨਾਲੇ ਬਾਲਕ ਦੇ ਬੱਚੇ ਨੇ, ਉਹਨਾਂ ਦੀ ਉਮਰ ਤਾਂ ਹਾਲੇ ਆਪਣੀ ਮਾਤਾ ਦੀ ਗੋਦ ਵਿੱਚ ਖੇਡਣ ਦੀ। ਉਹਨਾਂ ਨੂੰ ਇੱਥੇ ਦਿੱਲੀ ਬੁਲਾ ਕੇ ਮੈਂ ਕੀ ਕਰਾਂਗਾ। ਔਰੰਗਜ਼ੇਬ ਬਾਦਸ਼ਾਹ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ ਹੈ ਪਰ ਬਾਬਾ ਰਾਮ ਰਾਏ ਜੀ ਦੇ ਮਨ ਚ ਇਹ ਦਵੈਸ਼ ਹੈ ਕਿ ਕਿਸੇ ਤਰੀਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਆ ਜਾਣ, ਇੱਥੇ ਆਉਣਗੇ ਤੇ ਮੈਂ ਆਪਣੀ ਮਨ ਮਰਜ਼ੀ ਕਰਾਂਗਾ, ਬਾਦਸ਼ਾਹ ਕੋਲੋਂ ਆਪਣੀ ਮਰਜ਼ੀ ਕਰਾਵਾਂਗਾ, ਬਾਦਸ਼ਾਹ ਮੇਰੇ ਕਹਿਣੇ ਵਿੱਚ ਹੈ, ਮੇਰਾ ਅੱਖਾਂ ਸੱਤ ਕਰਕੇ ਮੰਨਦਾ ਹੈ। ਆਓ ਬਾਬੇ ਰਾਮ ਰਾਏ ਦੇ ਅੰਦਰ ਦੀ ਜਿਹੜੀ ਦਵੈਸ਼ ਆਈ ਹੈ ਉਹ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜ ਕੇ ਏਕਾਗਰਤਾ ਬਣਾਉਣ ਵਾਸਤੇ ਜਿੱਥੇ ਆਪਣੇ ਸਰੀਰ ਦੀ ਹਾਜ਼ਰੀ ਭਰੀ ਹੈ ਉੱਥੇ ਨਾਲ ਗੁਰੂ ਚਰਨਾਂ ਵਿੱਚ ਸੁਰਤੀ ਦੀ ਹਾਜ਼ਰੀ ਵੀ ਭਰਨੀ ਜ਼ਰੂਰੀ ਹੈ। ਕਈ ਵਾਰੀ ਤਨ ਹਾਜ਼ਰ ਹੁੰਦਾ ਤੇ ਮਨ ਗੈਰ ਹਾਜ਼ਰ ਹੋ ਜਾਂਦਾ, ਤੇ ਜੇ ਤਨ ਹਾਜ਼ਰ ਹੋਵੇ ਮਨ ਗੈਰ ਹਾਜ਼ਰ ਹੋਵੇ ਤੇ ਹਾਜ਼ਰ ਵੀ ਗੈਰ ਹਾਜ਼ਰ ਹੋ ਜਾਂਦੇ ਨੇ। ਕਈ ਵਾਰੀ ਕੋਈ ਸਰੀਰ ਕਰਕੇ ਹਾਜ਼ਰ ਨਹੀਂ ਹੁੰਦਾ ਪਰ ਮਨ ਕਰਕੇ ਗੁਰੂ ਘਰ ਵਿੱਚ ਹਾਜ਼ਰ ਹੁੰਦਾ, ਉਹ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋ ਜਾਂਦੇ। ਇਸ ਕਰਕੇ ਮਨ ਵੀ ਗੁਰੂ ਚਰਨਾਂ ਵਿੱਚ ਹਾਜ਼ਰ ਹੋਣਾ ਚਾਹੀਦਾ। ਜਿਵੇਂ ਅੱਜ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਹੁਕਮਨਾਮਾ ਸਤਿਗੁਰਾਂ ਨੇ ਰਾਮ ਕਲੀ ਰਾਗ ਵਿੱਚ ਬਖਸ਼ਿਆ ਕਿ ਆਗੈ ਰਾਖਿਓ ਸਾਲ ਗਿਰਾਮ, ਮਨ ਕੀਨੋ ਦਹਿ ਦਿਸ ਬਿਸਰਾਮ। ਮਹਾਰਾਜ ਇੱਕ ਪੰਡਿਤ ਨੂੰ ਉਪਦੇਸ਼ ਦਿੰਦੇ ਆ, ਕਹਿ ਰਹੇ ਪੰਡਿਤ ਜੀ ਸਾਲ ਗ੍ਰਾਮ ਆਪਣੇ ਸਾਹਮਣੇ ਰੱਖਿਆ ਹੋਇਆ ਪਰ ਆਪਣਾ ਮਨ ਜਿਹੜਾ ਉਹ ਦਸਾਂ ਦਿਸ਼ਾਵਾਂ ਚ ਭਟਕਾਇਆ ਹੋਇਆ ਭਰਮਾਇਆ ਹੋਇਆ, ਕਿਤੇ ਸਾਡੇ ਤੇ ਵੀ ਇਹ ਪੰਕਤੀ ਲਾਗੂ ਨਾ ਹੋਵੇ ਕਿ ਅਸੀਂ ਵੀ ਸਤਿਗੁਰਾਂ ਦੇ ਸਨਮੁਖ ਬੈਠੇ ਆ, ਗੁਰਦੇਵ ਸਾਡੇ ਸਾਹਮਣੇ ਨੇ ਤੇ ਅਸੀਂ ਆਪਣਾ ਮਨ ਸਤਿਗੁਰਾਂ ਤੋਂ ਉਲਟਾ ਕੇ ਹੋਰ ਹੀ ਕਿਤੇ ਭਰਮਾਈ ਜਾਈਏ ਭਟਕਾਈ ਜਾਈਏ ਤੇ ਫਿਰ ਇਹ ਪੰਕਤੀ ਸਾਡੇ ਤੇ ਵੀ ਲਾਗੂ ਹੁੰਦੀ। ਇਸ ਕਰਕੇ ਮਨ ਕਰਕੇ ਹਾਜ਼ਰ ਹੋਣਾ ਗੁਰੂ ਚਰਨਾਂ ਵਿੱਚ ਗੁਰੂ ਦੀ ਬਰਕਤ ਲੈਣ ਦੀ ਨਿਸ਼ਾਨੀ ਹੈ। ਆਓ ਸੁਰਤੀਆਂ ਦੀ ਹਾਜ਼ਰੀ ਲਵਾਓ, ਸੁਰਤ ਦੀ ਹਾਜ਼ਰੀ ਗੁਰੂ ਚਰਨਾਂ ਚ ਭਰਨ ਵਾਸਤੇ ਸਾਰੀ ਸੰਗਤ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੁਇਰਾ ਸ੍ਰੀ ਗੁਰੂ ਜੀ ਛਿੱਟ ਪੁੱਤਰ ਨੇ ਕਰਮਤ ਸਰ ਮਨ ਮਾਏ।
ਗੁਰੂ ਹਰਿ ਰਾਏ ਸਾਹਿਬ ਦੇ ਵੱਡੇ ਪੁੱਤਰ, ਜੇਸ਼ਟ ਕਹਿੰਦੇ ਨੇ ਵੱਡੇ ਨੂੰ, ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੇ ਆਪਣੇ ਮਨ ਵਿੱਚ ਬੜੀ ਈਰਖਾ ਕੀਤੀ। ਮਤਸਰ ਨਾਮ ਈਰਖਾ ਦਾ, ਬੜੀ ਭਾਰੀ ਮਤਸਰ, ਬੜੀ ਭਾਰੀ ਈਰਖਾ ਬਾਬਾ ਰਾਮ ਰਾਏ ਜੀ ਨੇ ਆਪਣੇ ਮਨ ਵਿੱਚ ਕੀਤੀ ਹੈ।
ਨਿਜ ਸਮ ਕਰਬੇ ਅਨਜ ਕੋ ਕਈ ਸ਼ਾ ਕੇ ਪਾਏ।
ਔਰ ਆਪਣੇ ਸਮ ਕਿ ਜਿਵੇਂ ਮੈਂ ਇੱਥੇ ਬਾਦਸ਼ਾਹ ਕੋਲ ਕਰਾਮਾਤਾਂ ਵਿਖਾ ਰਿਹਾ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਆ ਕੇ ਇੱਥੇ ਕਰਾਮਾਤਾਂ ਵਿਖਾਉਣ, ਮੇਰੇ ਬਰਾਬਰ ਹੀ ਹੋਣ, ਆਪਣੇ ਛੋਟੇ ਭਰਾ ਨੂੰ ਆਪਣੇ ਸਮ ਆਪਣੇ ਤੁਲ ਕਰਨ ਵਾਸਤੇ ਕਿ ਬਾਦਸ਼ਾਹ ਕੋਲ ਆ ਕੇ ਉਹ ਵੀ ਮਿਲਣ ਗਿਲਣ, ਬਾਦਸ਼ਾਹ ਨਾਲ ਮੁਲਾਕਾਤ ਕਰਨ, ਬਾਦਸ਼ਾਹ ਦੀ ਕਚਹਿਰੀ ਵਿੱਚ ਮੇਰੇ ਵਾਂਗਰ ਆਇਆ ਜਾਇਆ ਕਰਨ। ਏਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਬਣਾਉਣ ਵਾਸਤੇ ਇਹਨੇ ਬਾਦਸ਼ਾਹ ਔਰੰਗਜ਼ੇਬ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਰੇ ਕਿਹਾ ਕਿ ਉਹਨਾਂ ਨੂੰ ਇੱਥੇ ਆਪਣੇ ਕੋਲ ਬੁਲਾਉਣਾ ਕਰ। ਜਦੋਂ ਬਾਬੇ ਰਾਮ ਰਾਏ ਨੇ ਇਸ ਤਰ੍ਹਾਂ ਸ਼ਿਕਾਇਤ ਜੀ ਕੀਤੀ ਨਾ, ਹੈ ਤਾਂ ਓਦਾਂ ਤਾਂ ਉਪਮਾ ਕਰ ਰਿਹਾ ਸੀ ਪਰ ਹੈ ਉਪਮਾ ਦੇ ਵਿੱਚ ਸ਼ਿਕਾਇਤ ਭੇਜੀ ਹੋਈ ਸੀ ਬਾਦਸ਼ਾਹ ਕੋਲ ਕਿ ਮੈਨੂੰ ਗੁਰਤਾ ਗੱਦੀ ਨਹੀਂ ਮਿਲੀ। हक मेरा बनदा सी छोटे नू गुरता गद्दी दे दित्ती गई है। इदा कर तां शिकायत रहा सी पर अपने वल्लों शिकायत लगन नहीं सी दिंदा। पर औरंगजेब बादशाह ने अपने दिमाग नाल पढ़ लिया कि बाबा राम राय जी
इन मत्सर कर बात उचारा।
इन्हां ने ईरखा नाल अपने मन विच द्वेष रख के गल्लां कहियां ने मैं कि श्री गुरु हरकृष्ण साहब नूं मैं इत्थे अपने कोल बुलावां, इत्थे अपने कोल सद्दां, इस वास्ते बाबा राम राय जी ने मेरे कोले शिकायत कीती। अपने मन दी ईरखा नाल, अपने हिरदे दी द्वेष नाल इह गल मैनूं कही है।
आर बला अलप तिनू के।
औरंगजेब सोच रहा मन विच वी उहनां नूं मैं इत्थे बुला के की करांगा, हाले गुरु हरकृष्ण साहब जी छोटी जी उम्र 7-8 साल दी उहनां दी उम्र है, छोटी जी उम्र दे उतारनी हाले बालक हन, हाले उहनां दे दुध दे दंद वी मूंह विचों नहीं टुटे होणे, उहनां नूं भला मैं इत्थे अपने कोल बुला के की करांगा।
रहन मात टिक बैस जिनों की।
उहनां दी उम्र तां हाले अपनी माता कोल रहण दी है, मेरे जे बादशाहां कोल आउण दी उम्र थोड़ी है उहनां दी कि उह बादशाह दी कचहरी विच आउण आ के गल बात करन। उहनां दी उम्र हाले बालकां वाली है, अपनी माता दे कोल रहण दी उम्र है।
किम हम करें हकारन, किम आवे हम करें हकारन।
असीं जे बुलाईए भी ते उह किवें आउणगे, उह तां बच्चे ने हाले, उह तां हाले बाल रूप दे विच बालक ने, उह भला मेरे कोल किवें आउणगे। जे मैं उहनां नूं सद भी लवां, बुला भी लवां, ते उह मेरे पास किवें आउणगे।
निकस्यो करते किस कारण।
उह तां कदे किसे कारण करके अपने घरों निकले नहीं होणे, हाले बालक ने, बाल रूप च ने। औरंगजेब नूं तां सतगुरु जी बाल रूप ही नजर आउंदे, पर भावें शरीर बाल रूप विच है, सतगुर अंदर जोत उही विशाल है, दीर्घ सुरा तन करके भावें उम्र छोटी है, पर अंदरों सुरत करके बहुत वड्डे ने सतगुरु, वड्डियां तों वड्डे हन। औरंगजेब सोच रहा कहिंदा है कि वह हाले कदे किसे कारण करके अपने घरों बाहर नहीं निकले।
प्रात पने मैं अदक शरीका।
प्रात पने विच बड़ा शरीका हुंदा, भरावां भरावां दा भी कई बारी आपस विच शरीका हो जांदा है।
करै द्वेष ने चाहे नीका।
इस करके राम राय ने अपने मन विच द्वेष रखी हुई है उन्हां प्रति ईरखा रखी हुई है, और यह उन्हां दा भला नहीं चाहुंदा, क्योंकि यह शरीका पाल रहा, वह इहदे भरा ने, यह उन्हां दा भाई है, यह भाईचारा नहीं पाल रहा, शरीका पाल रहा है। अपने मन च द्वैष ईरखा धार के उन्हां दा भला नहीं चाहुंदा।
जिम होयो है सदन हमारे, राज करतियो निज प्रातन मारे।
औरंगजेब सोचदा है अपने, कहिंदा जिवें मेरे घर दे विच होया, साडे घर विच होया कि राज करन वास्ते मैनू अपने भरा मारने पए, ये राज मैनू एदा नहीं मिलिया, अपने भरावां दा, तिन्ना भरावां दा कतल करके प्यो नूं कैदी बना के ता जाके मैनू इस राज भाग दी, इस राज गद्दी दी प्राप्ति हुई है।
तिम सगरे जग मैं बरतारा।
ये अग सिर्फ साडे घर ही नहीं, सारिआं दे घर च बल रही है। हर एक भरा यही चाहुंदा है कि मैं अपने भरा नूं पिछे करके मैं मुखी बना, मैं आगू बना। उही सोच राम राय दी भी है, ये भी गुरु हरकृष्ण साहब नूं पिछे करके आप गुरु बनना चाहुंदा, आप गुरता गद्दी ते बैठना चाहुंदा। ये हाल सारे घरां दा, औरंगजेब सोच रहा कि यह हाल सिर्फ मेरे घर का ही नहीं सी, यह हाल सारिआं दे घरां दे विच यही हाल है।
होत शरीके मैं दुख पारा।
जिहड़ा शरीका हुंदा ना, शरीके विच बड़ा दुख हुंदा, शरीक पुणे दे विच बड़ा वड्डा डाढा दुख हुंदा है।
तैसी रीत इनो मैं भई।
इना विच भी ओहो जी रीत ही हो रही, शरीका ही इना नूं गाल रहा, इहदे मन च शरीका लग गया कि मेरा भरा मेरे तों अगे ना लंघ जाए, गुरता गद्दी उहनूं मिल गई, उहदी पूजा मेरे नालों ज्यादा ना होण लग जाए, इदां दा शरीका राम राय दे मन दे विच भी आ रहा है, मैनूं पता लग रहा है।
मम सम लगुने गादी ले।
जिवें मैं छोटा सी ते राज गद्दी मैनूं मिली है, इसे तरह गुरु घर दे विच भी गुरु हरकृष्ण साहब छोटे ने ਤੇ ਛੋਟੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਗੁਰਤਾ ਗੱਦੀ ਪ੍ਰਾਪਤ ਕਰ ਲਈ ਤੇ ਰਾਮ ਰਾਏ ਵੱਡਾ ਹੋਣ ਦੇ ਬਾਵਜੂਦ ਖਾਲੀ ਰਹਿ ਗਿਆ, ਇਹਨੂੰ ਗੁਰਤਾ ਗੱਦੀ ਨਹੀਂ ਮਿਲ ਸਕੀ।
ਤਿੰਨ ਪੱਟ ਦੂਤ ਅਕਾਰੋਂ ਜਬੈ ਰਿਸ ਕਰ ਸਰਾਪ ਨ ਕੁਛ ਕਹਿ ਤਬੈ।
ਮੈਂ ਜੇ ਆਪਣਾ ਦੂਤ ਭੇਜ ਕੇ ਉਹਨਾਂ ਨੂੰ ਬੁਲਾਵਾਂ ਕਿ ਤੁਸੀਂ ਮੇਰੇ ਕੋਲ ਆਓ, ਉਹ ਤਾਂ ਬਾਲ ਰੂਪ ਚ ਨੇ, ਹਾਲੇ ਬਾਲਕ ਨੇ, ਪਤਾ ਨੀ ਕੀ ਕਹਿ ਦੇਣ, ਕੋਈ ਸਰਾਪ ਹੀ ਨਾ ਦੇ ਦੇਣ ਮੈਨੂੰ। ਬਾਦਸ਼ਾਹ ਔਰੰਗਜ਼ੇਬ ਡਰਦਾ ਵੀ, ਨਾਲੇ ਤਾਂ ਉਹ ਬਾਲਕ ਨੇ, ਇੱਕ ਬਾਲਕ ਨੂੰ ਆਪਣੇ ਕੋਲ ਕਿਵੇਂ ਸੱਦਾ, ਤੇ ਹੋ ਸਕਦਾ ਬਾਲ ਅਵਸਥਾ ਵਿੱਚ ਉਹ ਕੀ ਬਚਨ ਕਰ ਦੇਣ, ਕਿਹੜਾ ਸਰਾਪ ਦੇ ਦੇਣ ਮੈਨੂੰ। ਕੋਈ ਸਰਾਪ ਦੇ ਦਿੱਤਾ ਤੇ ਕਿਤੇ ਮੇਰਾ ਸਭ ਕੁਝ ਗਰਕ ਹੀ ਨਾ ਹੋ ਜਾਏ, ਭ੍ਰਸ਼ਟ ਹੀ ਨਾ ਹੋ ਜਾਏ। ਏਦਾਂ ਔਰੰਗਜ਼ੇਬ ਸੋਚਦਾ ਕਿ ਮੈਂ ਆਪਣਾ ਦੂਤ ਭੇਜ ਕੇ ਉਹਨਾਂ ਨੂੰ ਕਿਵੇਂ ਬੁਲਾਵਾਂ।
ਪ੍ਰਥਮ ਹਕਾਰੇ ਚਲ ਆਇਓ,
ਪਹਿਲਾਂ ਮੈਂ ਬੁਲਾਇਆ ਸੀ ਗੁਰੂ ਹਰਿ ਰਾਏ ਸਾਹਿਬ ਨੂੰ, ਤੇ ਗੁਰੂ ਹਰਿ ਰਾਏ ਸਾਹਿਬ ਨਹੀਂ ਆਏ, ਉਹਨਾਂ ਨੇ ਆਪਣੇ ਇਸ ਪੁੱਤਰ ਰਾਮ ਰਾਏ ਨੂੰ ਭੇਜਿਆ, ਤੇ ਆ ਰਾਮ ਰਾਏ ਜੀ ਮੇਰੇ ਕੋਲ ਪਹਿਲੇ ਬੁਲਾਵੇ ਤੇ ਚੱਲ ਕੇ ਆਏ ਨੇ।
ਅਜ਼ਮਤ ਜੁਤ ਕਰੇ ਤੈ ਪਠਾਇਓ,
ਇਹਨਾਂ ਨੂੰ ਕਰਾਮਾਤਾਂ ਦੇ ਸਹਿਤ ਕਰਕੇ ਗੁਰੂ ਹਰਿ ਰਾਏ ਸਾਹਿਬ ਨੇ ਮੇਰੇ ਕੋਲ ਭੇਜ ਕੇ ਕਹਿ ਦਿੱਤਾ ਕਿ ਤੈਨੂੰ ਜੇ ਕਰਾਮਾਤ ਵੇਖਣ ਦੀ ਇੱਛਾ ਹੈ ਤੇ ਰਾਮ ਰਾਏ ਚੂ ਵੇਖ ਲੈ, ਇਹਨੂੰ ਅਸੀਂ ਕਰਾਮਾਤ ਦੇ ਦਿੱਤੀ ਹੈ, ਇਹਨੂੰ ਕਰਾਮਾਤਾਂ ਦੇ ਕੇ ਮੇਰੇ ਕੋਲ ਭੇਜ ਦਿੱਤਾ ਹੈ।
ਜੋ ਹਮ ਚੈਤ ਸਕਲ ਕਰਵਾਇਓ ਸਰਬ ਰੀਤ ਨੀਕੇ ਪਤੇ ਆਇਓ,
ਜੋ ਅਸੀਂ ਚਾਹੁੰਦੇ ਸੀ ਉਹ ਸਾਰਾ ਕੁਝ ਅਸੀਂ ਇਹਨਾਂ ਕੋਲੋਂ ਕਰਵਾਇਆ। ਰਾਮ ਰਾਏ ਨੂੰ ਜੋ ਜੋ ਕਹਿੰਦੇ ਰਹੇ ਆ ਇਹ ਕਰਕੇ ਵਿਖਾਉਂਦੇ ਰਹੇ ਨੇ, ਹਰ ਪ੍ਰਕਾਰ ਦੀ ਕਰਾਮਾਤ ਅਜਮਤ ਪ੍ਰਗਟ ਕਰਕੇ ਰਾਮ ਰਾਏ ਨੇ ਸਾਨੂੰ ਵਿਖਾਈ ਹੈ।
ਅਬ ਜੇ ਕਰ ਜ਼ੋਰ ਹਕਾਰੈ,
ਤੇ ਜੇ ਮੈਂ ਹੁਣ ਜ਼ੋਰ ਕਰਕੇ ਹੁਣ ਆਪਣੀ ਤਾਕਤ ਦਾ ਡਰਾਵਾ ਦੇ ਕੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਵੀ ਬੁਲਾਵਾ ਭੇਜਦੇ ਆ, ਪਹਿਲਾਂ ਗੁਰੂ ਹਰਿ ਰਾਏ ਸਾਹਿਬ ਨੂੰ ਭੇਜਿਆ ਉਹ ਆਪ ਨਹੀਂ ਆਏ, ਉਹਨਾਂ ਨੇ ਰਾਮ ਰਾਏ ਨੂੰ ਭੇਜ ਦਿੱਤਾ, ਹੁਣ ਉਹਨਾਂ ਦੀ ਥਾਂ ਤੇ ਗੁਰੂ ਹਰਿ ਕ੍ਰਿਸ਼ਨ ਜੀ ਗੁਰੂ ਨੇ, ਉਹਨਾਂ ਤੇ ਮੈਂ ਜੇ ਜ਼ੋਰ ਪਾ ਕੇ ਉਹਨਾਂ ਨੂੰ ਆਪਣੇ ਕੋਲ ਬੁਲਾਉਂਦਾ ਹਾਂ।
ਸ਼ਾਦ ਵੈਸ਼ ਕੋ ਠਠੈ ਵਿਚਾਰੈ,
ਫਿਰ ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਜਾਏਗੀ ਕਿ ਬਾਦਸ਼ਾਹ ਗੁਰੂ ਘਰ ਨਾਲ ਦਵੈਸ਼ ਰੱਖਦਾ, ਉਹਨੇ ਕਰਾਮਾਤ ਵੇਖਣੀ ਸੀ, ਕਰਾਮਾਤ ਤਾਂ ਰਾਮ ਰਾਏ ਨੇ ਵਿਖਾ ਦਿੱਤੀ, ਹੋਰ ਉਹਨੇ ਕਿਉਂ ਬੁਲਾਉਣਾ ਗੁਰੂ ਸਾਹਿਬ ਨੂੰ। ਫਿਰ ਸਾਰੇ ਲੋਕਾਂ ਵਿੱਚ ਇਹ ਗੱਲ ਉਜਾਗਰ ਹੋ ਜਾਏਗੀ ਕਿ ਬਾਦਸ਼ਾਹ ਗੁਰੂ ਘਰ ਦੇ ਨਾਲ ਦਵੈਸ਼ ਰੱਖਦਾ, ਮੇਰੀ ਫਿਰ ਭੰਡੀ ਹੋਵੇਗੀ, ਲੋਕ ਮੇਰੀ ਨਿੰਦਾ ਕਰਨਗੇ।
ਵੱਡੋ ਪ੍ਰਾਤ ਜੇ ਪਹੁੰਚੇ ਉਪਾਸ ਮਮ ਅਧੀਨ ਪੁਨ ਰਹਿ ਕਿਆ ਆਸ,
ਜੇ ਵੱਡਾ ਭਰਾ ਉਹਨਾਂ ਦਾ ਮੇਰੇ ਕੋਲ ਪਹੁੰਚਿਆ ਹੋਇਆ ਤੇ ਮੈਨੂੰ ਕੀ ਲੋੜ ਹੈ, ਮੈਂ ਛੋਟੇ ਨੂੰ ਵੀ ਸੱਦ ਲਵਾਂ, ਛੋਟਿਆਂ ਨੂੰ ਵੀ ਆਪਣੇ ਕੋਲ ਬੁਲਾ ਲਵਾਂ, ਉਹਨਾਂ ਦਾ ਵੱਡਾ ਭਰਾ ਮੇਰੇ ਕੋਲ ਹੈ, ਮੇਰੇ ਅਧੀਨ ਹੈ, ਮੈਂ ਜਿਵੇਂ ਕਹਿੰਦਾ ਹਾਂ ਉਸੇ ਤਰ੍ਹਾਂ ਚੱਲਦੇ ਨੇ, ਤੇ ਫਿਰ ਮੈਨੂੰ ਛੋਟੇ ਨੂੰ ਬੁਲਾਉਣ ਦੀ ਕੀ ਲੋੜ ਹੈ, ਲੋਕ ਗੱਲਾਂ ਕਰਨਗੇ ਜੇ ਮੈਂ ਛੋਟਿਆਂ ਨੂੰ ਬੁਲਾਉਣਾ।
ਇਮ ਵਿਚਾਰ ਉਰ ਨੋ ਰੰਗ ਕੈ,
ਏਦਾਂ ਔਰੰਗਜ਼ੇਬ ਨੇ ਆਪਣੇ ਮਨ ਹੀ ਮਨ ਪਹਿਲਾਂ ਇਹ ਵਿਚਾਰ ਕਿ ਨਹੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਹਾਲੇ ਬਾਲਕ ਨੇ, ਉਹਨਾਂ ਨੂੰ ਮੈਂ ਨਹੀਂ ਬੁਲਾ ਸਕਦਾ, ਉਹਨਾਂ ਦੇ ਬੁਲਾਉਣ ਵਿੱਚ ਇਸ ਤਰ੍ਹਾਂ ਦੀਆਂ ਅਸਮੰਜਸਾਂ ਵੀ ਨੇ, ਸਮੱਸਿਆਵਾਂ ਵੀ ਨੇ। ਇਸ ਕਰਕੇ ਔਰੰਗਜ਼ੇਬ ਨੇ ਆਪਣੇ ਮਨ ਚ ਇਸ ਤਰ੍ਹਾਂ ਦੀ ਵਿਚਾਰ ਕੀਤੀ ਤੇ ਵਿਚਾਰ ਕਰਕੇ ਬੋਲਿਆ,
ਕਿਆ ਕਹਿ ਬਾਤ ਬੁਲਾਵਨ ਚਾਹੈ।
ਹਾਂ, ਕਹਿਣ ਲੱਗੇ ਔਰੰਗਜ਼ੇਬ ਕਹਿਣ ਲੱਗਾ ਬਾਬਾ ਰਾਮ ਰਾਏ ਜੀ ਨੂੰ, ਕਹਿੰਦਾ ਜੀ ਮੈਂ ਉਹਨਾਂ ਨੂੰ ਕੀ ਕਹਿ ਕੇ ਬੁਲਾਵਾਂ, ਕੀ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਆਪਣੇ ਕੋਲ ਸੱਦਾ।
ਅਜ਼ਮਤ ਹੀਰਨ ਕੇਰ ਹਕਾਰਨ ਸੋ ਤੁਮ ਕੀਨਸ ਪ੍ਰਥਮ ਦਿਖਾਰਨ,
ਜੇ ਮੈਂ ਉਹਨਾਂ ਨੂੰ ਕਹਾ ਕਿ ਤੁਸੀਂ ਮੈਨੂੰ ਆ ਕੇ ਕਰਾਮਾਤ ਵਿਖਾਓ, ਤੇ ਕਰਾਮਾਤ ਤਾਂ ਬਾਬਾ ਰਾਮ ਰਾਏ ਜੀ ਤੁਸੀਂ ਮੈਨੂੰ ਪਹਿਲਾਂ ਵਿਖਾ ਹੀ ਦਿੱਤੀ ਹੈ, ਹੋਰ ਕਿੰਨੀਆਂ ਕੁ ਕਰਾਮਾਤਾਂ ਵੇਖਾਂਗੇ ਅਸੀਂ। ਜੇ ਕਰਾਮਾਤ ਵੇਖਣ ਦੀ ਗੱਲ ਵਾਸਤੇ ਉਹਨਾਂ ਨੂੰ ਬੁਲਾਵਾਂ ਕਿ ਤੁਸੀਂ ਕਰਾਮਾਤ ਵਿਖਾਓ, ਤਾਂ ਤੁਸੀਂ ਵਿਖਾ ਹੀ ਦਿੱਤੀਆਂ ਮੈਨੂੰ, ਜੇ ਹੋਰ ਕਹਾਂਗਾ ਤਾਂ ਵੀ ਤੁਸੀਂ ਹੋਰ ਵੀ ਕਰਾਮਾਤ ਵਿਖਾ ਦਿਓਗੇ, ਉਹਨਾਂ ਨੂੰ ਬੁਲਾਉਣ ਦੀ ਕੀ ਲੋੜ ਹੈ।
ਨਿਸ਼ਫਲ ਹੀ ਦੂਤ ਪਠਨ ਹੈ,
ਇਹ ਤਾਂ ਆਪਣਾ ਦੂਤ ਭੇਜਣਾ ਨਿਸ਼ਫਲ ਹੀ ਹੈ ਕਿ ਮੈਂ ਆਪਣਾ ਦੂਤ ਭੇਜ ਕੇ ਉਹਨਾਂ ਨੂੰ ਬੁਲਾਵਾਂ।
ਲੋਗੂ ਬੈ ਆਮਨ ਤਿਨੋ ਕਠਨ ਹੈ,
ਉਹਨਾਂ ਦੀ ਉਮਰ ਵੀ ਹਾਲੇ ਛੋਟੀ ਹੈ, ਬਾਲ ਰੂਪ ਚ ਨੇ, ਤੇ ਉਹਨਾਂ ਦਾ ਆਉਣਾ ਮੇਰੇ ਤਾਂ ਹੀ ਕਠਨ ਹੈ, ਇੰਨਾ ਲੰਮਾ ਸਫ਼ਰ ਕਰਕੇ ਦਿੱਲੀ ਤੱਕ ਆਉਣਾ ਬਹੁਤ ਔਖਾ ਬਹੁਤ ਕਠਨ ਹੈ।
ਇੱਕ ਸ਼੍ਰੀ ਗੁਰ ਕੇ ਸੁਤੋ ਦੋ ਅਦ ਅਜ਼ਮਤ ਮੈਂ ਸੰਤਰੋ।
ਨਾਲੇ ਬਾਬਾ ਰਾਮ ਰਾਏ ਜੀ ਤੁਸੀਂ ਇੱਕੋ ਗੁਰੂ ਦੇ ਦੋਵੇਂ ਪੁੱਤਰ ਹੋ, ਜਿਹੜੇ ਗੁਰੂ ਦੇ ਉਹ ਪੁੱਤਰ ਨੇ ਉਸੇ ਦੇ ਤੁਸੀਂ ਹੋ, ਤੁਸੀਂ ਅਜ਼ਮਤਾਂ ਵਿੱਚ ਦੋਵੇਂ ਇੱਕ ਬਰਾਬਰ ਹੀ ਹੋਵੋਗੇ, ਮੇਰੇ ਚ ਮੈਨੂੰ ਕਿਹੜਾ ਖਿਆਲ ਹੈ ਕਿ ਉਹਨਾਂ ਚ ਜ਼ਿਆਦਾ ਹੋਵੇਗੀ ਤੁਹਾਡੇ ਚ ਘੱਟ ਹੋਵੇਗੀ। ਤੁਹਾਡੇ ਦੋਵਾਂ ਵਿੱਚ ਅਜ਼ਮਤ ਤੇ ਕਰਾਮਾਤ ਵੀ ਬਰਾਬਰ ਹੀ ਹੋਵੇਗੀ, ਕਿਉਂਕਿ ਤੁਸੀਂ ਇੱਕੋ ਗੁਰੂ ਦੇ ਦੋਵੇਂ ਪੁੱਤਰ ਹੋ।
ਕਿਦੋਂ ਸੁਲਗੁ ਗਾਦੀ ਪਰ ਟੀਕਾ ਤੂੰ ਤੇ ਵੈ ਅਦਕ ਬਦੀਕਾ।
ਰਾਮ ਰਾਏ ਕਿਤੇ ਐਸਾ ਤਾਂ ਨਹੀਂ ਕਿ ਉਹ ਤੁਹਾਡੇ ਤੋਂ ਛੋਟੇ ਨੇ, ਗੁਰਤਾ ਗੱਦੀ ਤੇ ਬੈਠੇ ਨੇ, ਇਸ ਕਰਕੇ ਉਹਨਾਂ ਵਿੱਚ ਤੁਹਾਡੇ ਨਾਲੋਂ ਜ਼ਿਆਦਾ ਕਰਾਮਾਤ? ਵੈਸੇ ਤਾਂ ਤੁਸੀਂ ਇੱਕੋ ਪਿਤਾ ਦੇ ਦੋਵੇਂ ਪੁੱਤਰ ਹੋ, ਕਰਾਮਾਤਾਂ ਦੋਵਾਂ ਚ ਬਰਾਬਰ ਹੋਣਗੀਆਂ, ਪਰ ਕਿਤੇ ਐਸਾ ਤਾਂ ਨਹੀਂ ਕਿ ਉਹ ਛੋਟੇ ਨੇ, ਗੁਰਤਾ ਗੱਦੀ ਤੇ ਬੈਠੇ ਨੇ, ਉਹਨਾਂ ਵਿੱਚ ਕਰਾਮਾਤ ਤੁਹਾਡੇ ਨਾਲੋਂ ਵੱਧ ਹੋਵੇ, ਅਜ਼ਮਤ ਤੁਹਾਡੇ ਨਾਲੋਂ ਜ਼ਿਆਦਾ ਹੋਵੇ।
ਲਘੂ ਬੈਤੇ ਜਬ ਹੋਏ ਵਿਸਾਲਾ।
ਤੇ ਜੇ ਇਹ ਵੀ ਗੱਲ ਹੈ ਉਹਨਾਂ ਵਿੱਚ ਕਰਾਮਾਤ ਤੁਹਾਡੇ ਨਾਲੋਂ ਜ਼ਿਆਦਾ ਹੈ, ਤੇ ਹੇ ਰਾਮ ਰਾਏ ਜਦੋਂ ਥੋੜੇ ਜੇ ਵੱਡੇ ਹੋ ਜਾਣਗੇ, ਹਾਲੇ ਤਾਂ ਉਹ ਬਾਲਕ ਨੇ, 8 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਹੈ, ਹਾਲੇ ਉਹ ਬਾਲ ਅਵਸਥਾ ਵਿੱਚ ਨੇ, ਜਦੋਂ ਉਹ ਵੱਡੇ ਹੋਣਗੇ, ਛੋਟੀ ਉਮਰ ਤੋਂ ਵੱਡੀ ਉਮਰ ਦੇ ਹੋਣਗੇ,
ਕਰੈ ਹਕਾਰਨ ਕੋ ਤਿਸ ਕਾਲਾ,
ਫਿਰ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾ ਲਵਾਂਗਾ। ਹਾਲੇ ਮੈਨੂੰ ਕੀ ਲੋੜ ਹੈ ਮੈਂ ਬਾਲਕ ਨੂੰ ਆਪਣੇ ਕੋਲ ਬੁਲਾ ਕੇ ਖੇਚਲ ਦਿਆਂ, ਜਦੋਂ ਥੋੜੇ ਜੇ ਵੱਡੇ ਹੋ ਜਾਣਗੇ, ਜਵਾਨ ਹੋ ਜਾਣਗੇ, ਫਿਰ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀਆਂ ਕਰਾਮਾਤਾਂ ਵੀ ਵੇਖ ਲਵਾਂਗਾ।
ਅਬ ਤੋ ਅਨੁਚਿਤ ਬਾਤ ਵਿਚਾਰੋ,
ਹੁਣ ਇਸ ਵੇਲੇ ਅਨੁਚਿਤ ਗੱਲ ਹੈ, ਹੁਣ ਮੈਂ ਨਹੀਂ ਚਾਹੁੰਦਾ ਕਿ ਮੈਂ ਉਹਨਾਂ ਨੂੰ ਇੱਥੇ ਆਪਣੇ ਕੋਲ ਸੱਦਾਂ।
ਪਟ ਕੈ ਦੂਤ ਨਾ ਨਿਕਟ ਹਕਾਰੋ,
ਮੈਂ ਦੂਤ ਭੇਜ ਕੇ ਨਹੀਂ ਉਹਨਾਂ ਨੂੰ ਆਪਣੇ ਕੋਲ ਬੁਲਾ ਸਕਦਾ, ਮੈਂ ਏਡਾ ਵੱਡਾ ਨਿਰਾਦਰ ਨਹੀਂ ਉਹਨਾਂ ਦਾ ਕਰ ਸਕਦਾ ਕਿ ਮੈਂ ਉਹਨਾਂ ਕੋਲ ਦੂਤ ਭੇਜਾਂ ਆਪਣਾ ਉਹਨਾਂ ਨੂੰ ਬੁਲਾਵੇ ਵਾਸਤੇ।
ਸੁਣ ਸ਼੍ਰੀ ਰਾਮ ਰਾਏ ਤਬ ਕਹਿਓ,
ਜਦੋਂ ਔਰੰਗਜ਼ੇਬ ਨੇ ਨਾਂਹ ਕਰ ਦਿੱਤੀ ਨਾ ਗੁਰੂ ਸਾਹਿਬ ਨੂੰ ਬੁਲਾਉਣ ਤੋਂ, ਤੋ ਉਸ ਵੇਲੇ ਬਾਬਾ ਰਾਮ ਰਾਏ ਜੀ ਫਿਰ ਬੋਲੇ ਔਰੰਗਜ਼ੇਬ ਨੂੰ, ਕਹਿਣ ਲੱਗੇ
ਇਹ ਵਿਚਾਰ ਤੁਮ ਨੀ ਕੋ ਲਿਓ,
ਕਹਿੰਦੇ ਬਾਦਸ਼ਾਹ ਸਲਾਮਤ, ਇਹ ਵਿਚਾਰ ਤਾਂ ਤੁਸੀਂ ਚੰਗੀ ਕੀਤੀ ਹੈ ਆਪਣੇ ਮਨ ਚ, ਇਹ ਤਾਂ ਤੁਸੀਂ ਬੜੀ ਭਲੀ ਤੇ ਨੇਕ ਵਿਚਾਰ ਕੀਤੀ ਹੈ।
ਹੋਤ ਕਾਰਨ ਕੀ ਜੁਗ ਬਾਤੇ ਗਰਬਤ ਕਰਕੇ ਬਲ ਬਖਿਆ ਤੇ।
ਇਹਦੇ ਵਿੱਚ ਵੀ ਭਲੀ ਗੱਲ ਇਹ ਹੈ, ਹੋਤ ਹਕਾਰਨ ਜੁਗ ਬਾਤੀ, ਦੋਵਾਂ ਦੀ ਗੱਲ ਇਸ ਤਰ੍ਹਾਂ ਬੁਲਾਉਣ ਦੀ ਹੈ ਕਿ ਜੇ ਮੈਨੂੰ ਬੁਲਾਇਆ ਤੇ ਉਹਨਾਂ ਨੂੰ ਨਹੀਂ ਬੁਲਾਇਆ ਤੇ ਉਹ ਆਪਣੇ ਮਨ ਚ ਗਰਵ ਕਰਨਗੇ, ਹੰਕਾਰ ਕਰਨਗੇ, ਇਹ ਬਖਿਆਤ ਹੋਵੇਗਾ।
ਸੋਨੇ ਆਛੀ ਬਿਗਨ ਪਰਤ,
ਇਹ ਗੱਲ ਚੰਗੀ ਨਹੀਂ ਕਿ ਤੂੰ ਉਹਨਾਂ ਨੂੰ ਨਾ ਬੁਲਾਵੇਂ, ਮੈਨੂੰ ਬੁਲਾਇਆ ਤੇ ਉਹਨਾਂ ਨੂੰ ਨਾ ਬੁਲਾਵੇਂ, ਮੈਂ ਵੀ ਤਾਂ ਉਹਨਾਂ ਦਾ ਹੀ ਭਰਾ ਹਾਂ, ਜੇ ਮੈਨੂੰ ਬੁਲਾਇਆ ਤੇ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ, ਦੋਹਾਂ ਭਰਾਵਾਂ ਨੂੰ ਇੱਕ ਸਮ ਰੱਖਣਾ ਚਾਹੀਦਾ ਤੈਨੂੰ, ਇਸ ਕਰਕੇ ਉਹਨਾਂ ਨੂੰ ਵੀ ਇੱਥੇ ਬੁਲਾਉਣਾ ਚੰਗਾ ਬਣਦਾ, ਜੇ ਨਹੀਂ ਬੁਲਾਉਂਦਾ ਤੇ ਵਿਘਨ ਪੈਂਦਾ ਹੈ।
ਦੇਤ ਸਰਾਪ ਕੋ ਕ੍ਰੋਧ ਕਰਤ,
ਉਹ ਸਰਾਪ ਦੇ ਕੇ ਕ੍ਰੋਧ ਕਰ ਦੇਣਗੇ।
ਉਹ ਤਾਂ ਕਾਰਨ ਕੀ ਜੁਗ ਬਾਤੀ ਬਿਨਾ ਬਖਾਨ ਬੁਲਾਵਨ ਕਰਨੋ, ਇਹ ਨੀ ਕੋ ਪੁਰਸ਼ੋਤਮ ਬਰਨੋ।
ਬੁਲਾਉਣ ਦੇ ਤਰੀਕੇ ਵੀ ਦੋ ਹੁੰਦੇ ਨੇ, ਇੱਕ ਤਰੀਕਾ ਹੁੰਦਾ ਵੀ ਹੰਕਾਰ ਕਰਕੇ ਬੁਲਾਉਣਾ ਵੀ ਆਓ ਜੀ ਮੇਰੇ ਕੋਲ, ਫਿਰ ਤਾਂ ਉਹ ਸਰਾਪ ਦੇਣਗੇ ਤੈਨੂੰ, ਫਿਰ ਆਉਣਗੇ ਥੋੜੀ, ਫਿਰ ਤਾਂ ਸਰਾਪ ਹੀ ਦੇਣਗੇ। ਦੂਜਾ ਤਰੀਕਾ ਇਹ ਹੈ ਕਿ ਉਹਨਾਂ ਨੂੰ ਬੇਨਤੀ ਕਰਕੇ ਬੁਲਾਉਣਾ, ਜਦੋਂ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਬੁਲਾਈਏ ਫਿਰ ਉਹ ਗੁੱਸੇ ਚ ਨਹੀਂ ਆਉਂਦੇ, ਫਿਰ ਉਹ ਕਿਰਪਾ ਦੇ ਘਰ ਵਿੱਚ ਆਉਂਦੇ ਨੇ, ਜੇ ਗੁੱਸੇ ਹੰਕਾਰ ਨਾਲ ਬੁਲਾਓ ਫਿਰ ਉਹ ਸਰਾਪ ਦਿੰਦੇ ਨੇ, ਜੇ ਉਹਨਾਂ ਨੂੰ ਬੇਨਤੀ ਕਰਕੇ ਬੁਲਾਈਏ ਇਹ ਨੀਕਾ ਭਲਾ ਤਰੀਕਾ, ਇਹੀ ਤਰੀਕਾ ਪੁਰਸ਼ੋਤਮਾ ਨੇ ਉੱਤਮ ਪੁਰਸ਼ਾਂ ਨੇ ਵਰਣਨ ਕੀਤਾ ਹੈ।
ਇਮ ਕਰਤੇ ਸਭ ਬਿਗਨ ਬਿਨਾਸੈ,
ਜੇ ਤੁਸੀਂ ਬੇਨਤੀ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾਓਗੇ ਤੇ ਇਹ ਬੜਾ ਵਧੀਆ ਤਰੀਕਾ ਹੈ, ਇਹਦੇ ਨਾਲ ਤੁਹਾਡੇ ਤੇ ਬੜੀ ਕਿਰਪਾ ਹੋਵੇਗੀ ਉਹਨਾਂ ਦੀ ਔਰ ਤੇਰੇ ਵਿਘਨਾਂ ਦਾ ਨਾਸ ਹੋਵੇਗਾ।
ਨਿਤ ਪ੍ਰਤ ਮੰਗਲ ਮੈਦ ਪ੍ਰਕਾਸ਼ਾਂ,
ਤੇਰੇ ਘਰ ਦੇ ਵਿੱਚ ਬੜੇ ਮੰਗਲ ਹੋਣਗੇ, ਬੜੀਆਂ ਖੁਸ਼ੀਆਂ ਤੇ ਆਬਾਦੀਆਂ ਹੋਣਗੀਆਂ।
ਯਾਂ ਤੇ ਕਰੋ ਵਿਚਾਰਨ ਐਸੇ ਸੋ ਆਵੇ ਅਰ ਸੁਖ ਹੋਏ ਜੈਸੇ।
ਇਸ ਕਰਕੇ ਬਾਦਸ਼ਾਹ ਤੈਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਕਿਸੇ ਤਰੀਕੇ ਬੇਨਤੀ ਕਰਕੇ ਉਹਨਾਂ ਨੂੰ ਬੁਲਾ। ਮੈਂ ਇਹ ਨਹੀਂ ਕਹਿੰਦਾ ਕਿ ਦੂਤ ਭੇਜ ਕੇ ਹੰਕਾਰ ਨਾਲ ਬੁਲਾ, ਬੇਨਤੀ ਕਰੋ ਕਿ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਮੈਨੂੰ ਦਰਸ਼ਨ ਦਿਓ, ਬੇਨਤੀ ਕਰਕੇ ਉਹਨਾਂ ਕੋਲ ਚਿੱਠੀ ਭੇਜ, ਇਹੀ ਉੱਤਮ ਤਰੀਕਾ ਹੈ, ਤੇ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦਾ ਸਨਮਾਨ ਕਰ।
ਕਰ ਸਨਮਾਨ ਕਰੋ ਤਾਓ ਦਰਸੋ ਪਰਸੋ ਬੈਸੋ ਪਾਓ,
ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਆਪਣੇ ਕੋਲ ਬੁਲਾ, और उना दे दर्शन परस के उना दी शरण विच बैठ उना दी संगत विच बैठ
तिस छिन लिप जै सिंह सवाए सुन बिरता सब कहो बुझाए।
बाबा राम राय जी ने जदो ये गल कही ते उस वेले राजा जय सिंह सवाई है जयपुर दी रियासत दा राजा ओ लागे बैठा सी उस समय जदो बाबे राम राय ने कहा ना भी बेनती करके बुलाओ उना दे दर्शन करो उना दी लीला वेखो बाल लीला भी वेखनी चाहिदी है जे ओ बचपन विच ने बाल रूप विच ने तो राजा जय सिंह सवाई उस वेले लागे बैठा सी उन्हें सारा बिरतांत सुनिया ते लागे ही बोलिया
ये जो बात गुरसुत ने कहे सो हमने मन आची लए।
राजा जय सिंह बोलिया कहन लगा बादशाह सलामत गुरु पुत्र राम राय ने आ गल बड़ी वधिया कही कि महापुरखां नू बेनती करके बुलाना चाहिदा सनिमर भाव दे नाल उनां नू बेनती करके उनां दे चरणां विच जोदड़ी करके प्यार दे नाल उना नू बुलाउणा चाहिदा ए गल बाबा राम राय जी ने बड़ी दुरुस्त कही है।
पूर्व भी प्रसंग अस भयो
एदां दा प्रसंग पहला भी हो चुका है हे बादशाह तेरे बडेरे जेडे बादशाह जहांगीर आदक होए हन
इनको बड़ो शाह टिग आयो
इना दा बड़ा भाव श्री गुरु हरगोबिंद साहब भी आए सी जहांगीर बादशाह कोल तेरे दादे दे कोल इना दे बडेरे श्री गुरु हरगोबिंद साहब जी चल के आए सन
जहांगीर पातशाह बिसाला बड़ो आप को शुभ मग चाला
बादशाह जहांगीर जेड़ा बड़ा शुभ रस्ते ते चलिया उन्हें भी इना दे बड़े नू बेनती करके बुलाया सी बड़े प्यार नाल हाथ जोड़ के बेनती नामा उन्हें भेजिया सी ते श्री गुरु हरगोबिंद साहब ने दी बेनती नू प्रवान कीता
तिनो हकारे बिन बखाने श्री हरगोबिंद सरधन पानी
ते जदों जहांगीर ने बेनती कीती उहदी बेनती नू प्रवान करके श्री गुरु हरगोबिंद साहब तनखधारी होके बादशाह दे सदे ते बादशाह कोल दिल्ली चल के आए
मिले आन बड़ रस को राखा
बादशाह नू मिले ही नहीं बड़ा प्यार भी कीता बादशाह नाल कई कई घंटे कठे बैठे रहिंदे शिकार खेडन जाना तां भी कठे जाना किते सैल करन जाना तां भी कठे जाना एदां घंटिया बद्धी गुरु हरगोबिंद साहब जी तेरे बडेरे बादशाह जहांगीर दे कोल बैठे रहिंदे सन
शाह जोर कर तिन सो पाखा
एक दिन बादशाह जहांगीर ने हाथ जोड़ के श्री गुरु हरगोबिंद साहब नू बेनती कीती
मोए नाम की फेरो माला
उन्हें कहा कि हे गुरु जी मेरे ते साढ़ सती आई है इनू टालन वास्ते तुसी कृपा करके मेरे वास्ते माला फेरो मेरे वास्ते एक 40 दिन दी तपस्या करो माला दा जाप करो
जिस ते संकट कटे कराला
जिदे नाल मेरे संकट कटे जान मेरा दुख कटिया जावे
कहे नजूमी के इमकीन
नजूमी दे कहण ते उना ने बादशाह जहांगीर ने श्री गुरु हरगोबिंद साहब नू माला फेरन वास्ते बेनती कीती
दुर्ग ग्वालियर पट बेकीन
और गुरु हरगोबिंद साहब नू ग्वालियर दे किले च भेजिया ग्वालियर दे किले च अपने वास्ते माला फेरन लई तपस्या करन लई टोरिया
यहां कैद खाना बहु तेरा
हालांकि ग्वालियर विच किड्डा बड़ा कैद खाना ओ जेड़ा किला ओ बड़ा बड़ा कैद खाना है
अब विद कैदी तां बसेरा
उत्थे सारी उम्र कैदियां दी कटींदी है उत्थे कोई जूंदा कैदी बाहर नहीं आ सकदा जेड़ा एक बारी अंदर चला जांदा ओ मर के ओदी लाश भी बाहर नहीं आउण दिंदे एहो जिहा ओ कैद खाना है ग्वालियर दा किला जिथे जीवन वास कीता जांदा है
सुनत शाह की बिना प्रसीजे
पर वेखो गुरु हरगोबिंद साहब उन्हां ने बादशाह दी बेनती नू प्रवान कीता ते ग्वालियर दे किले च भी जाण लई तैयार हो गए
प्रवेशे दुर्ग जाए जप कीजे
और ग्वालियर दे किले च प्रवेश करके उन्हां ने बड़ी भारी तपस्या कीती ग्वालियर दे किले विच जाके उन्हां ने बड़ा भारी जप तप कीता
जो रजपूत कैद मैं तहां असन बसन सब को दिए ता
जेडे उत्थे राजपूत राजे कैदी सन 52 22 धार दियां रियासतां दे ਉਹਨਾਂ ਵਿੱਚ ਸਾਡੇ ਵੀ ਕਈ ਰਾਜਪੂਤ, ਕਿਉਂਕਿ ਜੈ ਸਿੰਘ ਰਾਜਾ ਰਾਜਪੂਤ ਸੀ, ਕਹਿੰਦਾ ਸਾਡੇ ਵੀ ਕਈ ਰਾਜੇ ਜਿਹੜੇ ਸਨ ਉੱਥੇ ਕੈਦ ਸਨ, ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਵਸਤਰ ਦਵਾਏ, ਆਸਨ ਖਾਣਾ ਪੀਣਾ ਉਹਨਾਂ ਨੂੰ ਚੰਗਾ ਨਹੀਂ ਸੀ ਮਿਲਦਾ, ਉਹ ਉਹਨਾਂ ਨੂੰ ਉੱਥੇ ਜਾ ਕੇ ਦਵਾਇਆ। ਬੜੀ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਰਾਜਿਆਂ ਤੇ ਕੀਤੀ।
ਪੁਨੈ ਬੁਲਾਏ ਕਰ ਚਾਲੀਸਾ, ਕੈ ਮੁਚਵਾਏ ਸਕਲ ਮਈਸ਼ਾ।
40 ਦਿਨਾਂ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੋਂ ਬੁਲਾ ਲਿਆ ਕਿ ਤੁਸੀਂ ਹੁਣ ਵਾਪਸ ਆ ਜਾਓ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਕਿਹਾ ਕਿ ਮੈਂ ਹੁਣ ਕੱਲਾ ਨਹੀਂ, ਮੇਰੇ ਨਾਲੇ ਰਾਜੇ ਵੀ ਆਉਣਗੇ। ਤੋ ਹਾਲਾਂਕਿ ਉਹਨਾਂ ਰਾਜਿਆਂ ਨੂੰ ਛੱਡਣਾ ਬਾਦਸ਼ਾਹ ਲਈ ਮੁਸ਼ਕਲ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਦਾ ਆਖਾ ਮੰਨ ਕੇ ਉਹਨੇ 52 ਦੇ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਨਾਲ ਛੱਡ ਦਿੱਤੇ।
ਸਭ ਰਾਜਪੂਤਨ ਮੈਂ ਬਿਰਤਾਂਤ, ਅਬ ਲੋਕੈ ਤੁਨੈ ਬਕਿਆਤ।
ਇਹ ਬਾਦਸ਼ਾਹ ਇਹ ਬਿਰਤਾਂਤ ਹਾਲੇ ਤੱਕ ਵੀ ਸਾਰੇ ਰਾਜਪੂਤ ਰਾਜਿਆਂ ਵਿੱਚ ਕਿਹਾ ਸੁਣਿਆ ਜਾਂਦਾ ਹੈ ਕਿ ਉਹ ਜਿੰਨੇ 52 ਦੇ 52 ਰਾਜੇ ਸਨ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚੋਲੇ ਦੀਆਂ ਕਲੀਆਂ ਪਕੜ ਕੇ ਕਿਲੇ ਦੇ ਵਿੱਚੋਂ ਬਾਹਰ ਆਏ।
ਪੁਰਸ਼ੋਤਮ ਜੇ ਹੈ ਜਗ ਮਾਏ, ਬਿਨੈ ਸੁਨਤੀ ਬਤ ਵੈ ਜਾਏ।
ਬਾਦਸ਼ਾਹ ਇਹ ਗੱਲ ਮੈਂ ਤੈਨੂੰ ਤਾਂ ਸੁਣਾਈ ਹੈ ਔਰੰਗਜ਼ੇਬ, ਕਿਉਂਕਿ ਜਿਹੜੇ ਉੱਤਮ ਪੁਰਸ਼ ਹੁੰਦੇ ਨੇ ਜਗਤ ਵਿੱਚ, ਉਹ ਬੇਨਤੀ ਨਾਲ ਵਸ ਵਿੱਚ ਆਉਂਦੇ ਨੇ, ਉਹਨਾਂ ਤੇ ਜ਼ੋਰ ਨਹੀਂ ਕਰੀਦਾ, ਉਹਨਾਂ ਤੇ ਜ਼ੋਰ ਕਰਕੇ ਆਗਿਆ ਨਹੀਂ ਕਰੀਦੀ ਹੰਕਾਰ ਨਾਲ ਕਿ ਮੇਰਾ ਕਿਹਾ ਮੰਨਣ। ਜਿਹੜੇ ਇਹੋ ਜਿਹੇ ਉੱਤਮ ਪੁਰਸ਼ ਮਹਾਂਪੁਰਖ ਗੁਰਦੇਵ ਹੁੰਦੇ ਨੇ, ਉਹਨਾਂ ਅੱਗੇ ਬੇਨਤੀ ਕਰਨੀ ਚਾਹੀਦੀ ਆ, ਉਹਨਾਂ ਨੂੰ ਬੇਨਤੀ ਕਰਕੇ ਬੁਲਾਉਣਾ ਚਾਹੀਦਾ, ਉਹ ਬੇਨਤੀ ਦੇ ਵਸ ਹੁੰਦੇ ਨੇ।
ਤਿਮ ਸ਼੍ਰੀ ਸਤਿਗੁਰ ਕੋ ਇਹ ਬੰਤ, ਕਿਉਂ ਨਾ ਪ੍ਰਸੰਨੈ ਕਹੇ ਪ੍ਰਸੰਤ।
ਇਸੇ ਤਰ੍ਹਾਂ ਇਹ ਉਸੇ ਸਤਿਗੁਰਾਂ ਦਾ ਇਹ ਵੰਸ਼ ਹੈ, ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਹੈ ਨਾ, ਇਹ ਵੀ ਉਸੇ ਗੁਰੂ ਦੀ ਅੰਸ਼ ਵੰਸ਼ ਨੇ। ਜੇ ਤੂੰ ਬੇਨਤੀ ਕਰੇਗਾ ਉਹਨਾਂ ਅੱਗੇ, ਉਹਨਾਂ ਦੀ ਪ੍ਰਸੰਸਾ ਕਰੇਗਾ, ਤੇ ਤੇਰੇ ਵੱਲੋਂ ਉਹਨਾਂ ਦੀ ਕੀਤੀ ਹੋਈ ਪ੍ਰਸੰਸਾ ਨਾਲ ਉਹ ਕਿਉਂ ਨਾ ਪ੍ਰਸੰਨ ਹੋਣਗੇ, ਉਹ ਵੀ ਤੇਰੇ ਤੇ ਪ੍ਰਸੰਨ ਹੋ ਕੇ ਤੈਨੂੰ ਦਰਸ਼ਨ ਦੇਣਗੇ।
ਆਵਾਂਗੇ ਨਾ ਬਿਲਮ ਲਗਾਵਾਂ,
ਉਹ ਆਵਣਗੇ, ਦੇਰੀ ਨਹੀਂ ਲਾਉਣਗੇ, ਗੁਰੂ ਹਰਕ੍ਰਿਸ਼ਨ ਸਾਹਿਬ ਵੀ ਚੱਲ ਕੇ ਤੇਰੇ ਕੋਲ ਆਉਣਗੇ।
ਕਰ ਸਨਮਾਨ ਜੇ ਆਪ ਬੁਲਾਵੇ,
ਜੇ ਤੂੰ ਉਹਨਾਂ ਦਾ ਸਨਮਾਨ ਕਰਕੇ, ਉਹਨਾਂ ਦਾ ਅਦਬ ਤੇ ਸਤਿਕਾਰ ਕਰਕੇ ਉਹਨਾਂ ਨੂੰ ਆਪਣੇ ਕੋਲ ਬੁਲਾਵੇ, ਤੇ ਉਹ ਤੇਰੀ ਬੇਨਤੀ ਸੁਣ ਕੇ ਤੇਰੇ ਤੇ ਰੀਝ ਕੇ ਪ੍ਰਸੰਨ ਹੋ ਕੇ ਆਉਣਗੇ।
ਇਮ ਜੈ ਸਿੰਘ ਸਵਾਈ ਕਹਿਓ,
ਇਹਨਾਂ ਰਾਜੇ ਜੈ ਸਿੰਘ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇਹ ਗੱਲ ਕਹੀ, ਬਾਦਸ਼ਾਹ ਨੂੰ ਕਿਹਾ ਕਿ ਗੁਰੂ ਸਾਹਿਬ ਬੇਨਤੀ ਸੁਣ ਕੇ ਜ਼ਰੂਰ ਆਉਣਗੇ, ਗੁੱਸੇ ਨਾਲ ਨਾ ਬੁਲਾਈ ਉਹਨਾਂ ਨੂੰ, ਹੰਕਾਰ ਨਾਲ ਬੇਨਤੀ ਕਰਕੇ ਬੁਲਾਓ, ਬੇਨਤੀ ਜ਼ਰੂਰ ਮੰਨਣਗੇ। ਰਾਜੇ ਜੈ ਸਿੰਘ ਨੇ ਔਰੰਗਜ਼ੇਬ ਨੂੰ ਇਹ ਗੱਲਾਂ ਕਹੀਆਂ।
ਸੁਣਿਓ ਸ਼ਾ ਮਨ ਨੀਕੇ ਲਇਓ,
ਔਰੰਗਜ਼ੇਬ ਨੇ ਜਦੋਂ ਇਹ ਗੱਲਾਂ ਸੁਣੀਆਂ ਇਹਨੂੰ ਚੰਗੀਆਂ ਵੀ ਲੱਗੀਆਂ, ਇਹ ਗੱਲ ਤਾਂ ਦਰੁਸਤ ਹੈ, ਜੇ ਮੈਂ ਹੰਕਾਰ ਨਾਲ, ਬਾਦਸ਼ਾਹੀ ਦੇ ਹੰਕਾਰ ਨਾਲ ਬੁਲਾਵਾਂ ਫਿਰ ਤਾਂ ਉਹ ਜ਼ਰੂਰ ਸਰਾਪ ਹੀ ਦੇਣਗੇ ਆਉਣ ਦੀ ਬਜਾਏ, ਪਰ ਜੇ ਮੈਂ ਬੇਨਤੀ ਕਰਾਂ ਤੇ ਜਿਹੜੇ ਮਹਾਂਪੁਰਖ ਮਹਾਤਮਾ ਸਾਧੂ ਹੁੰਦੇ ਨੇ ਉਹ ਬੇਨਤੀ ਸੁਣ ਕੇ ਪ੍ਰਸੰਨ ਹੁੰਦੇ ਨੇ, ਤੇ ਮੈਂ ਉਹਨਾਂ ਕੋਲ ਬੇਨਤੀ ਨਾਮਾ ਹੀ ਭੇਜਾਂ।
ਚਿਤਵਤ ਚਿਤ ਮੈਂ ਇਸ ਕੇ ਹਾਥ, ਕਰੈ ਹਕਾਰਨ ਬਿਨਤੀ ਸਾਤ।
ਆਪਣੇ ਮਨ ਦੇ ਵਿੱਚ ਚਿਤ ਵਧਾ ਔਰੰਗਜ਼ੇਬ ਬਾਦਸ਼ਾਹ ਕਿ ਜੇ ਬੇਨਤੀ ਕਰਨ ਵਾਸਤੇ ਵੀ ਭੇਜਣਾ ਤੇ ਫਿਰ ਕਿਹਦੀ ਡਿਊਟੀ ਲਾਈ, ਕਿਹਦੀ ਡਿਊਟੀ ਲਾਵਾਂ ਜਿਹੜਾ ਬੇਨਤੀ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇੱਥੇ ਬੁਲਾ ਕੇ ਲਿਆਵੇ। ਤੇ ਉਸ ਵਕਤ ਬੇਨਤੀ ਦੇ ਸਾਥ ਬੁਲਾਉਣ ਵਾਸਤੇ ਜਿਹੜੀ ਡਿਊਟੀ ਲਾਣੀ ਹੈ ਇਹਨੂੰ ਰਾਜਾ ਜੈ ਸਿੰਘ ਸਵਾਈ ਦਿਸਿਆ, ਇਹ ਕੰਮ ਤਾਂ ਫਿਰ ਰਾਜਾ ਜੈ ਸਿੰਘ ਜਿਹੜਾ ਗੁਰੂ ਘਰ ਦਾ ਇਤਿਹਾਸ ਵੀ ਜਾਣਦਾ, ਗੁਰੂ ਘਰ ਦੀ ਮਹਿਮਾ ਵੀ ਜਾਣਦਾ, ਕਿਉਂ ਨਾ ਇਸੇ ਦੀ ਡਿਊਟੀ ਲਾਈ ਜਾਵੇ, ਇਹ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਲੈ ਕੇ ਆਵੇ।
ਜੇ ਰਿਸ ਹੋਏ ਤਾਂ ਇਸ ਪਰ ਹੋਏ,
ਔਰੰਗਜ਼ੇਬ ਨੀਤੀ ਖੇਡਦਾ, ਕਹਿੰਦਾ ਮੈਂ ਜੈ ਸਿੰਘ ਦੀ ਡਿਊਟੀ ਲਾਉਣਾ, ਇਹੀ ਲਿਆਏਗਾ ਬੁਲਾ ਕੇ, ਜੇ ਕਿਤੇ ਗੁਰੂ ਹਰਕ੍ਰਿਸ਼ਨ ਸਾਹਿਬ ਗੁੱਸੇ ਵੀ ਹੋਏ ਤੇ ਇਹਦੇ ਤੇ ਹੀ ਹੋਣਗੇ, ਜੇ ਸਰਾਪ ਦਿੱਤਾ ਤੇ ਇਹਨੂੰ ਹੀ ਦੇਣਗੇ, ਮੇਰਾ ਤਾਂ ਨੀ ਨਾ ਕੁਝ ਵਿਗੜੇਗਾ, ਤੇ ਮੈਂ ਵਿੱਚੋਂ ਸਾਫ਼ ਹੀ ਬਾਹਰ ਨਿਕਲ ਜਾਣਾ, ਡਿਊਟੀ ਇਹਦੀ ਲਾ ਦਿੰਦਾ ਕਿ ਜੈ ਸਿੰਘ ਤੂੰ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੁਲਾ ਕੇ ਲਿਆ।
ਜੀ ਪ੍ਰਸੰਨ ਦਰਸੈ ਸਭ ਕੋਈ,
ਜੇ ਤਾਂ ਸਰਾਪ ਦਿੱਤਾ ਤੇ ਜੈ ਸਿੰਘ ਨੂੰ ਦੇਣਗੇ, ਮੇਰਾ ਨੀ ਕੁਝ ਵਿਗੜਨ ਲੱਗਾ, ਤੇ ਹਾਂ ਜੇ ਪ੍ਰਸੰਨ ਹੋ ਕੇ ਆ ਗਏ ਤੇ ਸਾਨੂੰ ਸਾਰਿਆਂ ਨੂੰ ਦਰਸ਼ਨ ਹੋ ਜਾਣਗੇ, ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦੀਦਾਰ ਹੋ ਜਾਣਗੇ।
ਵਿਚਾਰ ਕਰ ਨੋਰੰਗ ਪਨਿਓ,
ਇਦਾਂ ਵਿਚਾਰ ਕਰਕੇ ਨਾ ਆਪਣੇ ਮਨ ਚ ਨੁਰੰਗਾ ਬੋਲਿਆ, ਕਹਿਣ ਲੱਗਾ
ਹੋ ਜੈ ਸਿੰਘ ਸੁਆਈ ਸੁਣਿਓ।
ਕਹਿੰਦੇ ਹੇ ਰਾਜਾ ਜੈ ਸਿੰਘ ਸੁਣ, ਤੂੰ ਬੜਾ ਸਿਆਣਾ ਰਾਜਾ ਹੈ, ਸੂਝਵਾਨ ਰਾਜਾ ਹੈ,
ਆਛੀ ਬਾਤ ਕਈਮ ਕਰੋ, ਤੁਮੈ ਬੁਲਾਵਨ ਉਦਮ ਧਰੋ।
ਹੇ ਰਾਜਾ ਜੈ ਸਿੰਘ ਤੂੰ ਇਹ ਗੱਲ ਬੜੀ ਚੰਗੀ ਕਹੀ ਹੈ, ਜਿਹੜੀ ਗੱਲ ਦਰੁਸਤ ਕਹੀ, ਇਸ ਕਰਕੇ ਮੈਂ ਤੇਰੀ ਹੀ ਇਹ ਜਿੰਮੇਵਾਰੀ ਲਾਉਣਾ ਕਿ ਤੂੰ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾ ਕੇ ਲਿਆ, ਇਹ ਜਿੰਮੇਵਾਰੀ ਤੇਰੀ ਹੈ, ਤੂੰ ਜਿਵੇਂ ਕਿਵੇਂ ਕਰਕੇ ਤਰੀਕੇ ਨਾਲ ਉਦਮ ਕਰ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾਣਾ ਕਰ।
ਆਪਣੋ ਪੱਟਿਆ ਨਰ ਪ੍ਰਧਾਨ, ਜੋ ਲਿਆਵੈ ਬੋ ਬਿਨੈ ਬਕਾਨ।
ਜੈ ਸਿੰਘ ਤੂੰ ਆਪਣੇ ਕਿਸੇ ਵਜ਼ੀਰ ਨੂੰ ਭੇਜ, ਜਿਹੜਾ ਤੇਰਾ ਖਾਸ ਵਜ਼ੀਰ ਹੋਵੇ, ਪ੍ਰਧਾਨ ਵਜ਼ੀਰ ਹੋਵੇ, ਉਹ ਜਾਵੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀ ਕਰਕੇ ਬੁਲਾ ਕੇ ਇੱਥੇ ਦਿੱਲੀ ਲੈ ਕੇ ਆਵੇ।
ਜਿਸ ਤੇ ਰਿਸ ਨਾ ਕਰੇ ਸੁਣ ਕੈਸੇ,
ਇਹੋ ਜੇ ਪਿਆਰ ਨਾਲ ਬੇਨਤੀ ਕਰੇ ਕਿ ਕਿਤੇ ਉਹ ਗੁੱਸਾ ਨਾ ਕਰ ਲੈਣ, ਅੱਗੋਂ ਕਿਤੇ ਉਹ ਗੁੱਸਾ ਨਾ ਕਰਨ ਕਿ ਸਾਨੂੰ ਬਾਦਸ਼ਾਹ ਨੇ ਕਿਉਂ ਬੁਲਾਇਆ, ਵਿੱਚੋਂ ਮੈਨੂੰ ਪਾਸੇ ਰੱਖੋ, ਤੁਸੀਂ ਆਪ ਕਰੋ ਬੇਨਤੀ ਉਹਨਾਂ ਦੇ ਅੱਗੇ ਕਿ ਅਸੀਂ ਦਰਸ਼ਨ ਕਰਨੇ ਨੇ, ਆਪਣਾ ਨਾਂ ਅੱਗੇ ਰੱਖ, ਮੈਨੂੰ ਪਿੱਛੇ ਰੱਖੀ। ਔਰੰਗਜ਼ੇਬ ਇਹ ਵੀ ਕਹਿੰਦਾ ਵੀ ਜੇ ਸਰਾਪ ਵੀ ਹੋਇਆ ਤੇ ਆਪੇ ਇਹਨੂੰ ਹੋਵੇਗਾ, ਜੇ ਖੁਸ਼ੀ ਹੋਵੇਗੀ ਤੇ ਸਾਨੂੰ ਸਾਰਿਆਂ ਨੂੰ ਦਰਸ਼ਨ ਹੋ ਜਾਣਗੇ। ਕਹਿੰਦਾ ਤੁਸੀਂ ਉਹਨਾਂ ਨੂੰ ਕਿਸੇ ਤਰੀਕੇ ਬੁਲਾਓ ਕਿ ਉਹ ਖੁਸ਼ ਹੋ ਕੇ ਚੱਲ ਕੇ ਆਉਣ।
ਦਿੱਲੀ ਪੁਰ ਲਗ ਆਨੇ ਜੈਸੇ,
ਉਹਨਾਂ ਨੂੰ ਦਿੱਲੀ ਨਗਰ ਤੱਕ ਜਿਵੇਂ ਲਿਆਂਦਾ ਜਾਵੇ।
ਕਰੋ ਪਠਾਮਨ ਸਵੇ ਸਵਾਰੀ,
ਸਾਰੀਆਂ ਸਵਾਰੀਆਂ ਭੇਜ, ਘੋੜਾ ਵੀ ਭੇਜਦੇ, ਰੱਥ ਵੀ ਭੇਜਦੇ, ਪਾਲਕੀ ਵੀ ਭੇਜਦੇ, ਜਿੰਨੀਆਂ ਸਵਾਰੀਆਂ ਨੇ ਹਾਥੀ ਵੀ ਭੇਜਦੇ, ਜਿਹਦੇ ਤੇ ਵੀ ਆਉਣਾ ਚਾਹਣ ਉਹ ਬਹਿ ਕੇ ਉਹਦੇ ਤੇ ਬਿਠਾ ਕੇ ਲਿਆਓ। ਘੋੜੇ ਤੇ ਆਉਂਦੇ ਨੇ ਤਾਂ, ਜੇ ਹਾਥੀ ਤੇ ਬਹਿ ਕੇ ਆਉਂਦੇ ਨੇ ਤਾਂ, ਜੇ ਪਾਲਕੀ ਵਿੱਚ ਆਉਂਦੇ ਨੇ ਤਾਂ, ਜਿਵੇਂ ਆਉਣਾ ਚਾਹੁੰਦੇ ਨੇ ਉਹੀ ਸਾਰੀਆਂ ਸਵਾਰੀਆਂ ਉਹਨਾਂ ਕੋਲ ਭੇਜ ਦੇ, ਜਿਹੜੀ ਸਵਾਰੀ ਤੇ ਬਹਿ ਕੇ ਆਉਣਾ ਚਾਹਣ ਆ ਜਾਣ।
ਅਪਰ ਸਗਲ ਬਿਦ ਕੀ ਜੈ ਤਿਆਰੀ,
ਹੋਰ ਵੀ ਸਾਰੀਆਂ ਤਿਆਰੀਆਂ ਇੱਥੇ ਉਹਨਾਂ ਦੇ ਰਹਿਣ ਦੀਆਂ, ਉਹਨਾਂ ਦੇ ਪ੍ਰਬੰਧ ਦੀਆਂ, ਬੰਦੋਬਸਤ ਦੀਆਂ, ਉਹ ਸਾਰੀਆਂ ਤਿਆਰੀਆਂ ਹੈ ਜੈ ਸਿੰਘ ਤੂੰ ਕਰਨਾ ਕਰ।
ਅਬਲਾਖਤ ਪਰ ਹੋਏ ਆਰੂਡ,
ਜਿਹੜੀ ਸਵਾਰੀ ਤੇ ਉਹਨਾਂ ਦੇ ਮਨ ਦੀ ਅਭਿਲਾਖਾ ਹੋਵੇ ਉਸੇ ਸਵਾਰੀ ਤੇ ਸਵਾਰ ਹੋ ਕੇ ਆ ਜਾਣ।
ਆਸ਼ਾ ਗੂੜ,
ਉਹਨਾਂ ਦੀ ਉਮਰ ਬਾਲ ਅਵਸਥਾ ਹੈ ਪਰ ਕਹਿੰਦੇ ਨੇ ਉਹਨਾਂ ਦਾ ਆਸ਼ਾ ਬੜਾ ਗੂੜ ਹੈ, ਉਹਨਾਂ ਦਾ ਆਸ਼ਾ ਬੜਾ ਗੂੜ ਤੇ ਗੰਭੀਰ ਹੈ।
ਨਾਨਾ
ਪ੍ਰਕਾਰ ਦੀਆਂ ਪਿਟਾਵਾਂ ਵੀ ਭੇਜ ਦੇ, ਅਨੇਕਾਂ ਪਿਟਾਵਾਂ ਉਹਨਾਂ ਦੇ ਚਰਨਾਂ ਵਿੱਚ ਭੇਜ ਕੇ ਉਹਨਾਂ ਨੂੰ ਖੁਸ਼ ਕਰਨਾ, ਪ੍ਰਸੰਨ ਕਰਨਾ।
ਅਮਰੀ ਦਿਸ਼ਕੋ ਲਿਓ ਪਰਵਾਨਾ,
ਮੇਰੇ ਵੱਲੋਂ ਵੀ ਪਰਵਾਨਾ ਲੈ ਕੇ ਬੇਨਤੀ ਲੈ ਲਓ।
ਸਹਿਤ ਪ੍ਰਸੰਨਤਾ ਜਿਮ ਚੱਲ ਆਏ,
ਪ੍ਰਸੰਨਤਾ ਸਹਿਤ, ਉਹਨਾਂ ਤੇ ਜ਼ੋਰ ਨਹੀਂ, ਉਹਨਾਂ ਨੂੰ ਇਹ ਨਾ ਲੱਗੇ ਵੀ ਮੈਨੂੰ ਜ਼ਬਰਦਸਤੀ ਬੁਲਾ ਰਹੇ, ਉਹਨਾਂ ਨੂੰ ਇਹ ਪ੍ਰਤੀਤ ਹੋਵੇ ਕਿ ਅਸੀਂ ਬੇਨਤੀ ਕਰਕੇ ਖੁਸ਼ੀਆਂ ਲਈ ਬੁਲਾ ਰਹੇ, ਇਸ ਕਰਕੇ ਇਸ ਪ੍ਰਸੰਨਤਾ ਉਹਨਾਂ ਦੀ ਲੈ ਕੇ ਉਹਨਾਂ ਨੂੰ ਬੁਲਾਉਣਾ।
ਤਿਮ ਕਰੀਏ ਪੁਨ ਦਰਸ਼ਨ ਪਾਵੇ,
ਜਿਵੇਂ ਉਹ ਪ੍ਰਸੰਨ ਹੋਣ ਉਸੇ ਤਰ੍ਹਾਂ ਕਰੀ ਤੇ ਸਾਨੂੰ ਉਹਨਾਂ ਦੇ ਦਰਸ਼ਨ ਪ੍ਰਾਪਤ ਹੋ ਜਾਣ।
ਉਹ ਸਨਮਾਨ ਸਾਥ ਅਨਵਾਵੋ,
ਬਹੁਤ ਸਨਮਾਨ ਨਾਲ ਸਤਿਕਾਰ ਨਾਲ ਉਹਨਾਂ ਨੂੰ ਲੈ ਕੇ ਆਉਣਾ ਹੈ।
ਜਿਹੜੇ ਉਪਾਇਨ ਪ੍ਰਥਮ ਪਠਾਵੋ,
ਤੇ ਸੋਹਣੀਆਂ ਪਿਟਾਵਾਂ ਉਹਨਾਂ ਦੇ ਚਰਨਾਂ ਵਿੱਚ ਭੇਟ ਕਰਨੀਆਂ ਹਨ।
ਨਿਜ ਦਿਸ਼ਤੇ ਬੋ ਬੇਨਤੀ ਕਰੀਏ,
ਆਪਣੇ ਵੱਲੋਂ ਬੇਨਤੀਆਂ ਕਰੋ ਉਹਨਾਂ ਦੇ ਚਰਨਾਂ ਵਿੱਚ, ਆਪਣੇ ਵੱਲੋਂ ਸਨਿਮਰ ਬੇਨਤੀਆਂ ਕਰੋ।
ਆਪ ਆਏ ਦਿੱਲੀਪੁਰ ਦਿਖੀਏ,
ਉਹਨਾਂ ਨੂੰ ਇਹ ਬੇਨਤੀ ਕਰੋ ਕਿ ਸਤਿਗੁਰੂ ਜੀ ਤੁਸੀਂ ਆਪ ਆਓ ਤੇ ਆ ਕੇ ਦਿੱਲੀ ਦੇ ਦਰਸ਼ਨ ਕਰੋ, ਦਿੱਲੀ ਨੂੰ ਵੇਖੋ, ਇਹ ਹਿੰਦੁਸਤਾਨ ਦੀ ਰਾਜਧਾਨੀ ਹੈ, ਇਹਨੂੰ ਤੁਸੀਂ ਆ ਕੇ ਦਿੱਲੀ ਨੂੰ ਵੇਖੋ, ਇਹਦੇ ਚ ਚਰਨ ਪਾ ਕੇ ਇਹਨੂੰ ਪਵਿੱਤਰ ਕਰੋ।
ਸਭ ਸੰਗਤ ਕੋ ਦਰਸ਼ਨ ਦੇ ਕੇ,
ਔਰ ਦਿੱਲੀ ਦੀ ਜਿੰਨੀ ਸੰਗਤ ਹੈ ਸਾਰੀ ਸੰਗਤ ਨੂੰ ਦਰਸ਼ਨ ਦੇ ਕੇ ਕਿਰਤਾਰਥ ਤੇ ਨਿਹਾਲ ਕਰੋ।
ਮੋਦੇ ਉਪਜਾਵਨ ਕਹਿ ਕੇ,
ਔਰ ਸਾਨੂੰ ਵੀ ਖੁਸ਼ੀਆਂ ਦਿਓ, ਅਸੀਂ ਵੀ ਖੁਸ਼ੀ ਨਾਲ ਤੁਹਾਡੇ ਦਰਸ਼ਨ ਕਰੀਏ।
ਕਰੋ ਸਨਾਤ ਦਾਸ ਮੋਏ ਜਾਨੋ,
ਮੈਨੂੰ ਦਾਸ ਜਾਣ ਕੇ ਮੈਨੂੰ ਸਨਾਥ ਕਰੋ, ਏਦਾਂ ਉਹਨਾਂ ਨੂੰ ਬੇਨਤੀ ਕਰ ਰਾਜਾ ਜੈ ਸਿੰਘ, ਏਦਾਂ ਬੇਨਤੀ ਕਰਕੇ ਸਤਿਗੁਰੂ ਜੀ ਸਾਨੂੰ ਪ੍ਰਸੰਨ ਕਰੋ ਤੇ ਸਾਡੇ ਤੇ ਰੀਝ ਕੇ ਸਾਨੂੰ ਦਰਸ਼ਨ ਦੇ ਕੇ ਸਾਨੂੰ ਸਨਾਥ ਕਰੋ।
ਤਿਆਦਕ ਲਿਖਬੋ ਤੁਮ ਠਾਨੋ,
ਏਦਾਂ ਦੀਆਂ ਚਿੱਠੀਆਂ ਲਿਖ ਲੈ, ਮੇਰੇ ਵੱਲੋਂ ਵੀ ਏਦਾਂ ਦੀ ਇੱਕ ਚਿੱਠੀ ਲਿਖ ਲੈ ਤੇ ਆਪਣੇ ਵੱਲੋਂ ਵੀ ਇੱਕ ਚਿੱਠੀ ਲਿਖ ਕੇ ਕਿਸੇ ਚੰਗੇ ਬੰਦੇ ਨੂੰ, ਜਿਹੜਾ ਸਿਆਣਾ ਸੂਝਵਾਨ ਬੰਦਾ ਹੋਵੇ, ਜਾ ਕੇ ਬੇਨਤੀ ਕਰਨਾ ਜਾਣਦਾ ਹੋਵੇ, ਉਹਨੂੰ ਸਤਿਗੁਰਾਂ ਕੋਲ ਭੇਜਣਾ ਕਰ।
ਸੁਨਤ ਸ਼ਾਤੇ ਜੈਪੁਰ ਰਾਜਾ,
ਜੈਪੁਰ ਦੇ ਰਾਜੇ ਜਾਜੇ ਜੈ ਸਿੰਘ ਸਵਾਈ ਨੇ ਔਰੰਗਜ਼ੇਬ ਬਾਦਸ਼ਾਹ ਦੀਆਂ ਇਹ ਗੱਲਾਂ ਸੁਣੀਆਂ।
ਕਹਿਤ ਭਇਓ ਮੈਂ ਕਰੋ ਕਾਜਾ,
ਕਹਿਣ ਲੱਗਾ ਬਾਦਸ਼ਾਹ ਸਲਾਮਤ ਕੋਈ ਗੱਲ ਹੀ ਨਹੀਂ, ਮੈਂ ਇਹ ਕੰਮ ਜ਼ਰੂਰ ਕਰਾਂਗਾ। ਜੇ ਤੂੰ ਮੇਰੀ ਇਹ ਡਿਊਟੀ ਜ਼ਿੰਮੇਵਾਰੀ ਲਾਉਣਾ ਹੈ ਤੇ ਮੈਂ ਇਹ ਜ਼ਿੰਮੇਵਾਰੀ ਨੂੰ ਜ਼ਰੂਰ ਨਿਭਾਵਾਂਗਾ, ਸਤਿਗੁਰਾਂ ਨੂੰ ਜ਼ਰੂਰ ਬੁਲਾਵਾਂਗਾ।
ਜਿਤ ਕਸੇ ਮੁਝ ਤੇ ਬਨ ਜਾਏ,
ਜਿੰਨੀ ਵੀ ਸੇਵਾ ਮੇਰੇ ਕੋਲੋਂ ਹੋ ਸਕੀ ਸਤਿਗੁਰਾਂ ਦੀ, ਮੈਂ ਤਾਂ ਉਹਨਾਂ ਦਾ ਪਹਿਲਾਂ ਹੀ ਮੁਰੀਦ ਹਾਂ ਬਾਦਸ਼ਾਹ, ਗੁਰੂ ਨਾਨਕ ਦੇ ਘਰ ਦਾ ਪਹਿਲਾਂ ਹੀ ਸੇਵਕ ਹਾਂ। ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਵਡੇਰਿਆਂ ਤੇ ਕਿਰਪਾ ਕਰਕੇ ਉਹਨਾਂ ਨੂੰ ਛੁਡਾਇਆ, ਅੱਜ ਰਾਜ ਤਾਂ ਅਸੀਂ ਕਰ ਰਹੇ ਹਾਂ। ਮੈਂ ਤਾਂ ਉਸ ਘਰ ਦਾ ਪਹਿਲਾਂ ਹੀ ਸੇਵਕ ਹਾਂ, ਜਿੰਨੀ ਸੇਵਾ ਮੇਰੇ ਕੋਲੋਂ ਹੋ ਸਕੀ ਮੈਂ ਕਰਾਂਗਾ।
ਤਿਤਕ ਭਲੋ ਸਤਿਗੁਰ ਕਰ ਦੇ,
ਜਿੰਨੀ ਸੇਵਾ ਕਰਾਂਗਾ ਉਹਨਾਂ ਨੇ ਉਨਾ ਹੀ ਮੇਰਾ ਭਲਾ ਕਰ ਦੇਣਾ। ਉਹ ਤਾਂ ਰੱਖਦੇ ਹੀ ਨਹੀਂ ਕਿਸੇ ਦਾ ਉਧਾਰ, ਜਿੰਨੀ ਕੋਈ ਘਾਲਣਾ ਘਾਲਦਾ ਉਹਨਾਂ ਦੀ ਸੇਵਾ ਕਰਦਾ ਓਨਾ ਹੀ ਜ਼ਿਆਦਾ ਉਹ ਪ੍ਰਸੰਨ ਹੋ ਜਾਂਦੇ ਨੇ।
ਇੱਕ ਤੋਂ ਕਹਿ ਮੈਂ ਆਪ ਕੋ ਭਇਓ, ਦੁਤੀਆ ਸੇਵ ਕਰ ਦਰਸ਼ਨ ਲਿਓ।
ਇੱਕ ਤਾਂ ਹੈ ਬਾਦਸ਼ਾਹ ਤੇਰਾ ਕਹਿਣਾ, ਤੂੰ ਕਹਿ ਦਿੱਤਾ, ਤੂੰ ਮੈਨੂੰ ਹੁਕਮ ਕੀਤਾ, ਤੇ ਦੂਜਾ ਮੈਨੂੰ ਉਹਨਾਂ ਦੀ ਸੇਵਾ ਤੇ ਉਹਨਾਂ ਦੇ ਦਰਸ਼ਨਾਂ ਦਾ ਲਾਭ ਮਿਲੇਗਾ, ਹੋਰ ਮੈਨੂੰ ਕੀ ਚਾਹੀਦਾ। ਇੱਕ ਤਾਂ ਬਾਦਸ਼ਾਹ ਤੇਰੀ ਆਗਿਆ ਹੋ ਗਈ, ਤੇਰੀ ਆਗਿਆ ਵੀ ਮੈਨੂੰ ਮੰਨਣੀ ਪੈਣੀ ਹੈ, ਤੇ ਇਹਦੇ ਵਿੱਚ ਮੇਰਾ ਭਲਾ ਵੀ ਹੈ ਕਿ ਜੇ ਸਤਿਗੁਰੂ ਜੀ ਆਉਣਗੇ ਨਾਲੇ ਮੈਂ ਉਹਨਾਂ ਦੀ ਸੇਵਾ ਕਰਾਂਗਾ, ਨਾਲੇ ਮੈਨੂੰ ਉਹਨਾਂ ਦੇ ਦਰਸ਼ਨ ਹੋਣਗੇ।
ਕਿਰਪਾ ਕਰਾਂਗੇ ਵਰ ਕੋ ਦੇ,
ਉਹ ਮੇਰੇ ਤੇ ਕਿਰਪਾ ਕਰਕੇ ਮੈਨੂੰ ਵਰ ਬਖਸ਼ਣਗੇ।
ਆਤੇ ਹਮ ਸਭ ਰੀਤਰ ਜੈ,
ਇਸ ਕਰਕੇ ਮੈਂ ਸਰਬ ਰੀਤੀਆਂ ਕਰਕੇ ਉਹਨਾਂ ਨੂੰ ਪ੍ਰਸੰਨ ਕਰਾਂਗਾ।
ਆਪ ਆਏ ਕੇ ਨਿਕਟ ਜ਼ਰੂਰ, ਸੁਣਿਓ ਸੋ ਤਿਨ ਦੇਖੇ ਦੁੱਖ ਦੂਰ।
ਉਹ ਆਪ ਆਉਣਗੇ, ਜ਼ਰੂਰ ਆਉਣਗੇ, ਮੈਂ ਸੁਣਿਆ ਕਿ ਉਹਨਾਂ ਦੇ ਦਰਸ਼ਨ ਕਰੀਏ ਤੇ ਦੁੱਖ ਕੱਟੇ ਜਾਂਦੇ ਨੇ। ਜੈ ਸਿੰਘ ਕਹਿੰਦਾ ਮੈਂ ਸੁਣਿਆ ਉਹਨਾਂ ਬਾਰੇ ਕਿ ਉਹਨਾਂ ਦੇ ਸਿਰਫ ਦਰਸ਼ਨ ਕਰੀਏ ਤੇ ਦਰਸ਼ਨ ਕਰਦਿਆਂ ਦੁੱਖ ਕੱਟੇ ਜਾਂਦੇ ਹਨ।
ਅਦਕ ਪ੍ਰਤਾਪ ਤੈਨੂੰ ਕੋ ਹੈ,
ਉਹਨਾਂ ਦਾ ਬੜਾ ਭਾਰੀ ਪ੍ਰਤਾਪ ਹੈ, ਬੜਾ ਭਾਰੀ ਜ਼ਾਹੋ ਜ਼ਲਾਲ ਦਸਾਂ ਦਿਸ਼ਾਵਾਂ ਵਿੱਚ ਪਸਰਿਆ ਹੋਇਆ ਹੈ।
ਨਰ ਸਮੁਦਾਏ ਜਾ ਕਹਿ ਕਹਿ,
ਬਹੁਤ ਸਾਰੇ ਸਮੁਦਾਏ, ਨਰਾਂ ਦੇ ਸਮੁਦਾਏ, ਲੋਕ ਹਰ ਜਗ੍ਹਾ ਤੇ ਉਹਨਾਂ ਦੀ ਕੀਰਤ ਕਰਦੇ ਨੇ, ਹਰ ਜਗ੍ਹਾ ਤੇ, ਜਿੱਥੇ ਵੀ ਜਾਓ, ਉੱਤਰ ਦੱਖਣ ਪੂਰਬ ਪੱਛਮ ਚਾਰਾਂ ਦਿਸ਼ਾਵਾਂ ਵਿੱਚ ਗੁਰੂ ਹਰਿ ਕ੍ਰਿਸ਼ਨ, ਗੁਰੂ ਹਰਿ ਕ੍ਰਿਸ਼ਨ, ਗੁਰੂ ਹਰਿ ਕ੍ਰਿਸ਼ਨ ਹੀ ਹੋ ਰਹੀ ਹੈ ਔਰ ਉਹਨਾਂ ਦੀ ਉਪਮਾ ਉਜਾਗਰ ਹੋ ਰਹੀ ਹੈ।
ਠਹਿਰੀ ਨੀਕ ਹਕਾਰ ਹੈ ਕਾਰ,
ਏਦਾਂ ਬਾਦਸ਼ਾਹ ਦੀ ਕਚਹਿਰੀ ਵਿੱਚ ਇਹ ਬਿਰਤਾਂਤ ਹੋਇਆ। ਆਖਿਰਕਾਰ ਇਸ ਨਿਰਣੇ ਤੇ ਸਿੱਟੇ ਤੇ ਪਹੁੰਚ ਗਏ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ ਜਾਏ, ਪਰ ਬੇਨਤੀ ਕਰਕੇ, ਪਿਆਰ ਨਾਲ, ਸਨੇਮਰ ਭਾਵ ਨਾਲ, ਉਹਨਾਂ ਦੇ ਚਰਨਾਂ ਚ ਅਰਦਾਸ ਕਰਕੇ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ। ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਇੱਕ ਬਾਦਸ਼ਾਹ ਬੁਲਾ ਰਿਹਾ, ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਬਾਦਸ਼ਾਹ ਨੇ ਮੁਰੀਦ ਬੁਲਾ ਰਿਹਾ, ਸੇਵਕ ਬੁਲਾ ਰਿਹਾ, ਇਸ ਢੰਗ ਨਾਲ ਉਹਨਾਂ ਨੂੰ ਇੱਥੇ ਲਿਆਂਦਾ ਜਾਏ। ਇਹ ਕਾਰ ਕਰਨ ਵਾਸਤੇ ਸਾਰਿਆਂ ਵਿੱਚ ਇਹ ਬਿਰਤੰਤ ਪ੍ਰਗਟ ਹੋਇਆ।
ਉੱਠਿਆ ਸ਼ਾਹ ਅੰਤਪੁਰ ਗਇਓ,
ਬਾਦਸ਼ਾਹ ਉੱਠਿਆ ਕਚਹਿਰੀ ਵਿੱਚੋਂ ਸਮਾਪਤੀ ਕਰਕੇ ਦੀਵਾਨ ਦੀ, ਉੱਠ ਕੇ ਆਪਣਿਆਂ ਮਹਿਲਾਂ ਚ ਚਲਾ ਗਿਆ।
ਅਪਰ ਸਰਬ ਦੁਰਬੈ ਨਿਕਸਾਏ,
ਬਾਕੀ ਵੀ ਜਿੰਨੇ ਵਜ਼ੀਰ ਅਹਿਲਕਾਰ ਸਭਾ ਚ ਬੈਠੇ ਸੀ ਸਾਰੇ ਉੱਠ ਕੇ ਕਿਲੇ ਵਿੱਚੋਂ ਬਾਹਰ ਨਿਕਲ ਆਏ।
ਆਪ ਆਪਣੇ ਪਹੁੰਚੇ ਡੇਰੇ,
ਸਾਰੇ ਆਪੋ ਆਪਣੇ ਡੇਰਿਆਂ ਤੇ ਪਹੁੰਚ ਗਏ ਜਿੱਥੋਂ ਜਿੱਥੋਂ ਆਏ ਸਨ।
ਚੜ ਚੜ ਸੇਵਕਾ ਸ਼ਬਦ ਵਧੇਰੇ,
ਕੋਈ ਪਾਲਕੀਆਂ ਚ ਬੈਠਾ, ਕੋਈ ਰੱਥ ਤੇ, ਕੋਈ ਘੋੜੇ ਤੇ ਸਵਾਰ ਹੋ ਕੇ ਜਾਂਦਾ ਹੈ।
ਕੋ ਸ਼੍ਰੀ ਰਾਮ ਰਾਏ ਕੈ ਨੀਕਾ, ਕਰਾਮਾਤ ਸਾਹਿਬ ਸ਼ੁਭ ਟੀਕਾ,
ਕੋਈ ਬਾਬਾ ਰਾਮ ਰਾਏ ਜੀ ਨੂੰ ਵਧਾਈ ਦਿੰਦਾ ਤੇ ਕਹਿੰਦੇ ਜੀ ਬਾਬਾ ਰਾਮ ਰਾਏ ਜੀ ਕਰਾਮਾਤਾਂ ਦੇ ਸ਼ੁਭ ਟੀਕੇ ਹਨ, ਯਾਨੀ ਕਿ ਬੜੇ ਵੱਡੇ ਹਨ। ਕਰਾਮਾਤਾਂ ਵਿੱਚ ਬਾਬਾ ਰਾਮ ਰਾਏ ਦਾ ਸਾਨੀ ਸ਼ਾਇਦ ਹੀ ਕੋਈ ਹੋਵੇ।
ਕੋ ਕਹਿ ਆਛੋ ਨੈਨ ਕੀਨਾ, ਅਨਜ ਸੰਗ ਦੁਐਸ਼ ਜੋ ਰਚ ਲੀਨਾ।
ਕਈ ਰਾਮ ਰਾਏ ਦੀ ਉਪਮਾ ਕਰਦੇ ਨੇ, ਕਈ ਕਹਿੰਦੇ ਨਹੀਂ ਰਾਮ ਰਾਏ ਨੇ ਇਹ ਕੰਮ ਚੰਗਾ ਨਹੀਂ ਕੀਤਾ ਕਿ ਆਪਣੇ ਛੋਟੇ ਭਰਾ ਨਾਲ ਦੁਐਸ਼ ਕਰਕੇ ਉਹਨਾਂ ਨੂੰ ਵੀ ਦਿੱਲੀ ਬੁਲਾ ਲਿਆ, ਹਾਲਾਂਕਿ ਉਹਨਾਂ ਦਾ ਇੱਥੇ ਕੋਈ ਕੰਮ ਨਹੀਂ ਸੀ। ਪਰ ਇਹਨੇ ਮਨ ਚ ਦੁਵੈਸ਼ ਕੀਤੀ ਰਾਮ ਰਾਏ ਨੇ, ਈਰਖਾ ਕਰਕੇ ਉਹਨਾਂ ਨਾਲ ਦੁਵੈਸ਼ ਕਰਕੇ ਉਹਨਾਂ ਨੂੰ ਇੱਥੇ ਦਿੱਲੀ ਬੁਲਾ ਲਿਆ। ਹਾਲੇ ਉਹ ਤਾਂ ਬਾਲ ਰੂਪ ਚ ਨੇ, ਇਹ ਤਾਂ ਸਿਆਣਾ ਵਿਆਣਾ, ਉਹ ਹਾਲੇ ਬਾਲਕ ਨੇ, ਫਿਰ ਵੀ ਇਹਨੇ ਉਹਨਾਂ ਨਾਲ ਦੁਵੈਸ਼ ਕੀਤੀ ਹੈ।
ਦਈ ਪਿਤਾ ਨੇ ਜਿਸ ਵਡਿਆਈ ਸੌਂਪਿਓ ਸਭ ਸਮਾਜ ਸਮਦਾਈ,
ਇਹਨਾਂ ਨੂੰ ਖੁਦ ਉਹਨਾਂ ਦੇ ਪਿਤਾ ਨੇ ਵਡਿਆਈ ਦਿੱਤੀ, ਗੁਰੂ ਹਰਿ ਰਾਏ ਸਾਹਿਬ ਨੇ ਉਹਨਾਂ ਨੂੰ ਵਡਿਆਈ ਦਿੱਤੀ। ਜਿੰਨਾ ਸਾਜੋ ਸਮਾਗ ਸੀ, ਘਰ ਬਾਰ ਸੀ, ਉਹ ਸਭ ਕੁਝ ਉਹਨਾਂ ਨੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸੌਂਪਿਆ ਹੈ।
ਸ਼੍ਰੀ ਹਰਿਕ੍ਰਿਸ਼ਨ ਰੂਪ ਜਿਨ ਬਾਲਕ ਤਿੰਨ ਦੂਤੀ ਕੀਨਤ ਤਤਕਾਲਕ,
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਹਾਲੇ ਬਾਲਕ ਨੇ, ਰਾਮ ਰਾਏ ਨੇ ਇਹ ਵੀ ਨਹੀਂ ਵਿਚਾਰ ਕੀਤੀ ਵੀ ਉਹ ਬਾਲਕ ਨੇ, ਛੋਟਾ ਭਾਈ ਤਾਂ ਪੁੱਤਰਾਂ ਬਰਾਬਰ ਹੁੰਦਾ, ਨਾਲੇ ਉਹ ਬਾਲਕ ਵੀ ਨੇ। ਇਹਨੇ ਉਹਨਾਂ ਦੀ ਵੀ ਚੁਗਲੀ ਕੀਤੀ ਬਾਦਸ਼ਾਹ ਕੋਲ, ਉਹਨਾਂ ਦੀ ਵੀ ਦੂਤੀ ਲਾਈ ਹੈ ਬਾਦਸ਼ਾਹ ਕੋਲ, ਔਰ ਬਾਦਸ਼ਾਹ ਨੇ ਠਹਿਰਾਇਆ ਕਿ ਗੁਰੂ ਜੀ ਨੂੰ ਇੱਥੇ ਦਿੱਲੀ ਬੁਲਾਇਆ ਜਾਏ।
ਸਿਖਾਇਓ ਹਿਆਕਾਰ,
ਬਾਦਸ਼ਾਹ ਨੂੰ ਪੱਟੀ ਪੜਾ ਦਿੱਤੀ ਰਾਮ ਰਾਏ ਨੇ ਕਿ ਉਹਨਾਂ ਨੂੰ ਇੱਥੇ ਬੁਲਾਇਆ ਜਾਏ।
ਕਰਾਮਾਤ ਸਭ ਪੰਥ ਨਿਆਰੋ,
ਉਹਨਾਂ ਦੀਆਂ ਕਰਾਮਾਤਾਂ ਸਰਵ ਪ੍ਰਕਾਰ ਨਾਲ ਇੱਥੇ ਸੱਦ ਕੇ ਬੁਲਾ ਕੇ ਵੇਖੋ।
ਅਬਲੋ ਬਾਲਕ ਰੂਪ ਸਹਾਏ, ਇਸਕੇ ਸਾਥ ਨ ਚਲੈ ਖੁਟਿਆਈ,
ਹਾਲੇ ਤੱਕ ਉਹ ਬਾਲਕ ਰੂਪ ਨੇ, ਬਾਲ ਰੂਪ ਨੇ ਉਹ ਤਾਂ ਇਹਦੇ ਨਾਲ ਹਾਲੇ ਬੱਚੇ ਨੇ, ਉਹਨਾਂ ਨੂੰ ਤਾਂ ਖੋਟਾ ਪੰਨ ਆਉਂਦਾ ਹੀ ਨਹੀਂ ਹੋਣਾ। ਹਾਲੇ ਬਾਲਕ ਨੂੰ ਕੀ ਪਤਾ ਕਿ ਕੌਣ ਮੇਰਾ ਦੁਸ਼ਮਣ ਹੈ ਤੇ ਕੌਣ ਮਿੱਤਰ ਹੈ, ਉਹ ਤਾਂ ਹਾਲੇ ਬਾਲ ਰੂਪ ਚ ਨੇ। ਇਹਨੇ ਉਹਨਾਂ ਨਾਲ ਵੀ ਇਹ ਖੁਟਿਆਈ ਕੀਤੀ, ਇਹ ਚੰਗਾ ਨਹੀਂ ਕੀਤਾ।
ਪਿਤਾ ਨੇ ਵਸਤ ਸੰਭਾਰੇ,
ਉਹਨਾਂ ਨੇ ਆਪ ਤਾਂ ਨਹੀਂ ਸਭ ਕੁਝ ਖੋਇਆ, ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਹੈ, ਸਾਜੋ ਸਮਾਜ ਸੌਂਪਿਆ ਤੇ ਉਹਨਾਂ ਨੇ ਸੰਭਾਲੀ ਹੈ।
ਹਰੀ ਨਹੀਂ ਕੇਤੇ ਬਲਧਾਰੀ,
ਉਹਨਾਂ ਨੇ ਕਿਸੇ ਕੋਲੋਂ ਪਦਵੀ ਖੋਈ ਥੋੜੀ ਆ ਆਪਣੇ ਜ਼ੋਰ ਨਾਲ, ਜਿਵੇਂ ਰਾਮ ਰਾਏ ਖੋਣਾ ਚਾਹੁੰਦਾ। ਉਹਨਾਂ ਨੇ ਤਾਂ ਜਿਵੇਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ, ਉਸੇ ਤਰ੍ਹਾਂ ਉਹਨਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ।
ਸ਼੍ਰੀ ਹਰਿ ਰਾਏ ਰੇ ਦੇ ਰਿਸ ਆਏ, ਆਏ ਨਾ ਹਮਕੋ ਮੁਖ ਦਿਖਲਾਏ,
ਇਹਨਾਂ ਦੇ ਪਿਤਾ ਇਹਦੇ ਤੋਂ ਹੀ ਨਾਰਾਜ਼ ਸੀ ਰਾਮ ਰਾਏ ਤੋਂ, ਉਹ ਇੰਨੇ ਜ਼ਿਆਦਾ ਖਫਾ ਹੋਏ ਇਹਦੇ ਤੋਂ, ਨਾਰਾਜ਼ ਹੋਏ ਕਿ ਰਾਮ ਰਾਏ ਨੂੰ ਕਹਿ ਦਿੱਤਾ ਵੀ ਉਹ ਸਾਨੂੰ ਆ ਕੇ ਆਪਣਾ ਮੂੰਹ ਨਾ ਵਿਖਾਵੇ, ਸਾਡੇ ਮੱਥੇ ਨਾ ਲੱਗੇ, ਇਹ ਬਚਨ ਉਹਨਾਂ ਨੇ ਕਿਹਾ ਸੀ।
ਇਸ ਮੈਂ ਦੋਸ਼ ਤਿਨੋ ਕੋ ਕਹਾ,
ਇਹਦੇ ਵਿੱਚ ਗੁਰੂ ਹਰਿਕ੍ਰਿਸ਼ਨ ਦਾ ਕੀ ਦੋਸ਼ ਹੈ, ਉਹਨਾਂ ਨੂੰ ਦਿੱਲੀ ਬੁਲਾਉਣ ਵਾਸਤੇ ਨੇ ਬਾਦਸ਼ਾਹ ਦੇ ਕੰਨ ਭਰੇ ਨੇ,
ਜਿਨਸੋਂ ਦਵੈਸ਼ਰਤ ਤੈ ਮਾ,
ਜਿਨ੍ਹਾਂ ਨਾਲ ਇੰਨੀ ਦਵੈਸ਼ ਕਰ ਰਿਹਾ। ਪਿਤਾ ਨੇ ਇਹਨਾਂ ਦੇ ਸਰਾਪ ਤਾਂ ਪਿਤਾ ਨੇ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਵੀ ਸਾਡੇ ਮੱਥੇ ਨਾ ਲੱਗੇ, ਪਰ ਇਹ ਵੈਰ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਕੱਢ ਰਿਹਾ। ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਬਾਲਕ ਨੇ, ਉਹਨਾਂ ਨੂੰ ਤਾਂ ਹਾਲੇ ਕੁਝ ਪਤਾ ਹੀ ਨਹੀਂ ਦੁਨੀਆਦਾਰੀ ਦਾ, ਉਹ ਤਾਂ ਬਾਲ ਰੂਪ ਤੇ ਬਾਲ ਲੀਲਾ ਦੀ ਖੇਡ ਦੇ ਵਿੱਚ ਵਿਅਸਤ ਨੇ।
ਟਰਤ ਸ਼ਾ ਇਨ ਟਰਨ ਨਦੀਨਾ,
ਹਾਲਾਂਕਿ ਬਾਦਸ਼ਾਹ ਟਾਲਾ ਕਰ ਰਿਹਾ ਸੀ, ਲੋਕ ਗੱਲਾਂ ਕਰਦੇ ਨੇ ਜਿਹੜੇ ਬਾਦਸ਼ਾਹ ਦੀ ਕਚਹਿਰੀ ਚੋਂ ਨਿਕਲੇ ਨੇ, ਕਹਿੰਦੇ ਬਾਦਸ਼ਾਹ ਟਾਲਾ ਕਰ ਰਿਹਾ ਸੀ, ਉਹ ਕਹਿੰਦਾ ਸੀ ਵੀ ਉਹ ਤਾਂ ਬਾਲਕ ਨੇ, ਉਹਨਾਂ ਨੂੰ ਬੁਲਾ ਕੇ ਕੀ ਕਰਾਂਗਾ, ਪਰ ਰਾਮ ਰਾਏ ਨੇ ਟਲਣ ਨਹੀਂ ਦਿੱਤਾ। ਇਹਨੇ ਫਿਰ ਦੁਬਾਰਾ ਕਿਹਾ ਬਾਦਸ਼ਾਹ ਨੂੰ, ਨਹੀਂ ਮਹਾਰਾਜ, ਉਹਨੂੰ ਪਿਆਰ ਨਾਲ ਬੁਲਾਓ, ਤੁਸੀਂ ਤੁਹਾਨੂੰ ਹੰਕਾਰ ਨਾਲ ਬੁਲਾਉਣ ਦੀ ਲੋੜ ਨਹੀਂ, ਨਿਮਰਤਾ ਨਾਲ ਬੁਲਾਓ। ਏਦਾਂ ਦੁਬਾਰਾ ਬਾਦਸ਼ਾਹ ਨੂੰ ਕਹਿ ਕੇ ਬਾਦਸ਼ਾਹ ਨੂੰ ਪ੍ਰੇਰਨਾ ਕੀਤੀ,
ਠੀਕ ਹਕਾਰਨ ਕੋ ਮਤ ਕੀਨਾ,
ਤੇ ਹੁਣ ਉਹਨਾਂ ਨੂੰ ਬੁਲਾਉਣ ਦਾ ਮਤ ਠੀਕ ਕਰ ਦਿੱਤਾ, ਸਿੱਧ ਕਰ ਦਿੱਤਾ ਕਿ ਉਹਨਾਂ ਨੂੰ ਬੁਲਾਇਆ ਹੀ ਜਾਵੇਗਾ ਦਿੱਲੀ।
ਅਜ਼ਮਤ ਮੈਂ ਪੂਰਨ ਜੁਗ ਬਾਏ, ਮਿਲੇ ਪਰਸ ਪਰ ਜਾਵੇ ਕਥਾਏ,
ਕਰਾਮਾਤਾਂ ਵਿੱਚ ਦੋਵੇਂ ਭਰਾ ਪੂਰੇ ਨੇ। ਜੇ ਰਾਮ ਰਾਏ ਚ ਕਰਾਮਾਤ ਹੈ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਚ ਵੀ ਕੋਈ ਘੱਟ ਕਲਾ ਨਹੀਂ, ਉਹ ਵੀ ਕਲਾ ਦੇ ਮਾਲਕ ਨੇ। ਜਦੋਂ ਇਹ ਦੋਵੇਂ ਭਰਾ ਇੱਥੇ ਦਿੱਲੀ ਇਕੱਠੇ ਹੋ ਗਏ, ਉਧਰ ਰਾਮ ਰਾਏ ਵੀ ਕਰਾਮਾਤੀ ਹੈ, ਸੁਣਿਆ ਉਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਪੂਰੇ ਅਜਮਤੀ ਨੇ, ਦੋਵੇਂ ਭਰਾ ਜਦੋਂ ਇੱਥੇ ਦਿੱਲੀ ਇਕੱਠੇ ਹੋਣਗੇ,
ਉਹ ਜਾਣੇ ਤਬ ਕਿਆ ਹੋਏ ਜਾਏ,
ਕੀ ਜਾਣੀਏ ਫਿਰ ਕੀ ਹੋ ਜਾਏ। ਜਦੋਂ ਦੋਵੇਂ ਕਰਾਮਾਤੀ ਨੇ, ਉਧਰੋਂ ਰਾਮ ਰਾਏ ਆਪਣੀ ਕਰਾਮਾਤ, ਉਧਰੋਂ ਉਹ ਆਪਣੀ ਵਿਖਾਣਗੇ, ਪਤਾ ਨੀ ਦਿੱਲੀ ਦਾ ਕੀ ਬਣੇਗਾ, ਦਿੱਲੀ ਚ ਕੀ ਹੋਵੇਗਾ।
ਕਿਸ ਵਿਦ ਕੋ ਮੁਖ ਬਚਨ ਕਸਾਏ,
ਪਤਾ ਨੀ ਕਿਸ ਤਰ੍ਹਾਂ ਦਾ ਬਚਨ ਇਹ ਕਰ ਦੇਣ, ਕਿਸ ਤਰ੍ਹਾਂ ਦਾ ਉਹ ਕਰ ਦੇਣ। ਕਈ ਵਾਰੀ ਭਰਾਵਾਂ ਦੀ ਲੜਾਈ ਵਿੱਚ ਨੁਕਸਾਨ ਤੀਸਰੇ ਦਾ ਹੋ ਜਾਂਦਾ, ਬਾਦਸ਼ਾਹ ਦਾ ਕੋਈ ਨੁਕਸਾਨ ਨਾ ਹੋ ਜਾਏ, ਸਾਡਾ ਕੋਈ ਨੁਕਸਾਨ ਨਾ ਹੋ ਜਾਏ। ਲੋਕ ਗੱਲਾਂ ਕਰ ਰਹੇ, ਕਹਿੰਦੇ ਦੋਵਾਂ ਭਰਾਵਾਂ ਦੀ ਲੜਾਈ ਵਿੱਚ ਪਤਾ ਨੀ ਕੀ ਬਚਨ ਇਹਨਾਂ ਦੀ ਜ਼ੁਬਾਨ ਤੋਂ ਨਿਕਲ ਜਾਣ।
ਕਯੋ ਨਿਫਲ ਹੋਵੇ ਨੈ ਕੈਸੇ,
ਇਹਨਾਂ ਦਾ ਕਿਹਾ ਨਿਸ਼ਫਲ ਨਹੀਂ ਹੁੰਦਾ, ਜੋ ਇਹ ਕਹਿੰਦੇ ਨੇ ਪੂਰਾ ਹੁੰਦਾ, ਉਹ ਵੀ ਜੋ ਕਹਿੰਦੇ ਨੇ ਉਹਨਾਂ ਦਾ ਵੀ ਕੀਤਾ ਬਚਨ ਪੂਰਾ ਹੁੰਦਾ, ਕਹੇ ਬਚਨ ਨਿਸ਼ਫਲ ਨਹੀਂ ਜਾਂਦੇ।
ਲਾਖਿਆ ਤਸੇ ਅਭਿਆਸੀ ਜੈਸੇ,
ਹਾਂ ਕਹਿੰਦੇ ਜਿਵੇਂ ਕੋਈ ਅਭਿਆਸਵਾਨ ਪੁਰਸ਼ ਨਿਸ਼ਾਨੇ ਨੂੰ ਵਿੰਨ ਦਿੰਦਾ ਨਾ, ਅਭਿਆਸੀ ਬੰਦਾ ਜਿਹਨੇ ਨਿਸ਼ਾਨੇ ਸਿੱਧੇ ਹੋਣ, ਉਹ ਕਿਸੇ ਵੀ ਨਿਸ਼ਾਨੇ ਨੂੰ ਤੀਰ ਲਾਉਂਦਾ, ਨਿਸ਼ਾਨੇ ਨੂੰ ਵਿੰਨ ਕੇ ਰੱਖ ਦਿੰਦਾ ਹੈ।
ਧਨ ਵਿਦਿਆ ਜਿਨ ਭਲੇ ਕਮਾਏ,
ਜਿਹਨੇ ਤਨਖ ਦੀ ਵਿਦਿਆ ਪਹਿਲਾਂ ਚੰਗੀ ਤਰ੍ਹਾਂ ਕਮਾਈ ਹੋਵੇ, ਜਿਹਨੇ ਤਨਖ ਵਿਦਿਆ ਚੰਗੀ ਤਰ੍ਹਾਂ ਅਭਿਆਸ ਕੀਤਾ ਹੋਵੇ,
ਚੁੱਕੈ ਨਹੀਂ ਬਾਣ ਗਨ ਕਾਏ,
ਉਹ ਜਦੋਂ ਬਾਣ ਮਾਰਦਾ ਤੇ ਫਿਰ ਚੁੱਕਦਾ ਨਹੀਂ, ਉਕਦਾ ਨਹੀਂ, ਉਹਦਾ ਬਾਣ ਨਿਸ਼ਾਨੇ ਨੂੰ ਵਿੰਨ ਕੇ ਪਾਰ ਜਾਂਦਾ, ਜਿਹਨੇ ਤਨਖ ਵਿਦਿਆ ਦਾ ਅਭਿਆਸ ਕੀਤਾ ਹੋਵੇ। ਇਸੇ ਤਰ੍ਹਾਂ ਇਹ ਦੋਵੇਂ ਭਰਾ, ਇਹਨਾਂ ਦੀ ਰਸਨਾ ਕਿਸੇ ਤਨਖ ਬਾਣ ਤੋਂ ਘੱਟ ਨਹੀਂ, ਜੋ ਕਹਿ ਦਿੰਦੇ ਨੇ ਬਾਣ ਦੀ ਨਿਆਈ ਪੂਰਾ ਹੁੰਦਾ। ਜਿਵੇਂ ਬਾਣ ਨਿਸ਼ਾਨੇ ਚ ਵੱਜਦਾ ਨਾ ਨਿਸ਼ਾਨਚੀ ਦਾ, ਏਦਾਂ ਇਹਨਾਂ ਦਾ ਕਿਹਾ ਹੋਇਆ ਬੋਲ ਵੀ ਨਿਸ਼ਾਨੇ ਤੇ ਜਾ ਕੇ ਵੱਜਦਾ, ਜੋ ਕਹਿ ਦਿੰਦੇ ਨੇ ਪੂਰਾ ਹੁੰਦਾ ਹੈ।
ਦੋਏਰਾ ਇਤਿਆਦਕ ਸੂਬੇ ਕੈ ਭਲੀ ਬੁਰੀ ਵਿਦ ਜਾਨ,
ਜਿੰਨੇ ਸੂਬੇਦਾਰ ਸੀ ਨਾ ਬਾਦਸ਼ਾਹ ਦੀ ਕਚਹਿਰੀ ਚ ਉੱਠ ਕੇ ਆਏ ਹੋਏ, ਏਦਾਂ ਦੀਆਂ ਵਿਚਾਰਾਂ ਕਰਦੇ। ਕੋਈ ਕਹਿੰਦਾ ਜੀ ਚੰਗਾ ਹੋਇਆ, ਕੋਈ ਕਹਿੰਦਾ ਜੀ ਮਾੜਾ ਹੋਇਆ, ਕਈ ਕਹਿੰਦੇ ਚੰਗਾ ਹੋਇਆ ਚਲੋ ਆ ਜਾਣਗੇ ਇੱਥੇ ਦਰਸ਼ਨ ਹੋ ਜਾਣਗੇ, ਕਈ ਕਹਿੰਦੇ ਜੀ ਮਾੜਾ ਕੀਤਾ, ਉਹਨਾਂ ਨੂੰ ਬਾਲ ਅਵਸਥਾ ਚ ਤੰਗ ਕਰ ਰਿਹਾ, ਰਾਮ ਰਾਏ ਦੀ ਇਹ ਗੱਲ ਚੰਗੀ ਨਹੀਂ ਹੈ। ਏਦਾਂ ਭਲੀ ਬੁਰੀਆਂ ਗੱਲਾਂ ਦੀ ਵਿਚਾਰ ਹੋ ਰਹੀ ਹੈ।
ਗੁਰਸੁਤ ਪਹੁੰਚਿਓ ਸੇਵਰ ਨਿਜ ਹੋਰ ਆਨੰਦ ਕੋ ਠਾਨ,
ਰਾਮ ਰਾਏ ਦੇ ਅੱਜ ਅੰਦਰ ਨਹੀਂ ਵੜ ਕੇ ਕੋਈ ਵੇਖਦਾ, ਬੜਾ ਖੁਸ਼ ਹੈ, ਬੜਾ ਪ੍ਰਸੰਨ ਹੈ ਵੀ ਮੈਂ ਜੋ ਚਾਹੁੰਦਾ ਸੀ ਉਹੀ ਕੁਝ ਕਰ ਦਿੱਤਾ। ਆਪਣੇ ਡੇਰੇ ਤੇ ਪਹੁੰਚੇ ਬਾਬਾ ਰਾਮ ਰਾਏ ਜੀ, ਬੜੀ ਖੁਸ਼ੀ ਕਿ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਹੁਣ ਦਿੱਲੀ ਬੁਲਾ ਲਿਆ, ਉਹਨਾਂ ਨੂੰ ਆਉਣਾ ਹੀ ਪਏਗਾ, ਜੇ ਨਾ ਆਏ ਤਾਂ ਵੀ ਮੇਰਾ ਭਲਾ, ਆ ਗਏ ਤਾਂ ਵੀ ਮੇਰਾ ਹੀ ਫਾਇਦਾ, ਨਾ ਆਏ ਤੇ ਉਹ ਮਾਲਵੇ ਚ ਉਹਨਾਂ ਨੂੰ ਭੱਜਣਾ ਪਏਗਾ, ਬਾਦਸ਼ਾਹ ਉਹਨਾਂ ਦਾ ਵਿਰੋਧੀ ਬਣੇਗਾ, ਜੇ ਆ ਗਏ ਤਾਂ ਵੀ ਮੈਂ ਬਾਦਸ਼ਾਹ ਨੂੰ ਇੱਥੇ ਉਹਨਾਂ ਦੇ ਬਰਖਿਲਾਫ ਕਰ ਦੇਣਾ, ਆਪਣੀ ਮਰਜ਼ੀ ਕਰਾਂਗਾ। ਏਦਾਂ ਬਾਬਾ ਰਾਮ ਰਾਏ ਜੀ ਨੇ ਪੂਰਨ ਤੌਰ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਸਿੱਖਿਆ ਸਿਖਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਬੁਲਾਉਣ ਵਾਸਤੇ ਰਾਜੇ ਜੈ ਸਿੰਘ ਸਵਾਈ ਦੀ ਜ਼ਿੰਮੇਵਾਰੀ ਲਾਈ ਹੈ।